ਦਫ਼ਤਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਹੁਣ ਸੁਣੋ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਦੇ ਨਾਲ। ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ 416-620-1778 ਯਾਨੀ 416-620-1778 Only on 770 AM.
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਮਿਸੀਸਾਗਾ ਚ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ, ਇਕ ਹੋਰ ਦੀ ਹਾਲਤ ਗੰਭੀਰ। ਉੱਤਰੀ ਯੋਰਕ ਵਿਚ ਵਾਹਨ ਦੀ ਟੱਕਰ ਦਾ ਸ਼ਿਕਾਰ ਹੋਈ ਔਰਤ ਦੀ ਹਸਪਤਾਲ ਵਿਚ ਹੋਈ ਮੌਤ। ਬ੍ਰੈਮਟਨ ਦੇ ਪੁਲਿਸ ਅਧਿਕਾਰੀ ਦੀ ਕ੍ਰਾਈਮ ਸੀਨ ਤੋਂ ਬੰਦੂਕ ਬਰਾਮਦ ਹੋਣ ਮਗਰੋਂ ਉਸ ਨੂੰ ਕੀਤਾ ਗਿਆ ਚਾਰਜ ਇਸ ਮਾਮਲੇ ਵਿਚ। ਖਾਲੀ ਘਰ ਪਏ ਘਰਾਂ ਤੇ ਲੱਗਣ ਵਾਲੇ ਟੈਕਸ ਬਿੱਲ ਦੀ ਮਿਆਦ ਲੱਗਣ ਤੇ ਸ਼ਰਤਾਂ ਪੂਰੀਆਂ ਨਾ ਕਰ ਸਕਣ ਵਾਲੇ ਘਰ ਮਾਲਕਾਂ ਨੇ ਲਗਾਈ ਪਰੇਸ਼ਾਨੀਆਂ ਦੀ ਗੁਹਾਰ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਮਿਸੀਸਾਗਾ ਵਿਚ ਵੀਰਵਾਰ ਰਾਤ ਨੂੰ ਤਿੰਨ ਵਾਹਨਾਂ ਦੀ ਆਪਸੀ ਟੱਕਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀਲ ਪੁਲਿਸ ਨੇ ਦੱਸਿਆ ਕਿ ਹਾਦਸਾ ਰਾਤ 10 ਵਜੇ ਤੋਂ ਠੀਕ ਪਹਿਲਾਂ ਡਿਕਸੀ ਰੋਡ ਅਤੇ ਐਗਲਿੰਟਨ ਐਵੀਨਿਊ ਦੇ ਇੰਟਰਸੈਕਸ਼ਨ ਤੇ ਵਾਪਰਿਆ ਸੀ। ਪੁਲਿਸ ਨੇ ਦੱਸਿਆ ਕਿ ਇਕ ਵਾਹਨ ਦੇ ਡਰਾਈਵਰ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦਕਿ ਉਸਨੇ ਵਾਹਨ ਵਿਚ ਸਵਾਰ ਇਕ ਹੋਰ ਵਿਅਕਤੀ ਨੂੰ ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਟੱਕਰ ਦੇ ਕਾਰਨ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਅਤੇ ਪੁਲਿਸ ਨੇ ਕਿਹਾ ਕਿ ਸਾਰੇ ਵਾਹਨ ਚਾਲਕ ਮੌਕੇ ਤੇ ਹੀ ਮੌਜੂਦ ਰਹੇ। ਉਨ੍ਹਾਂ ਨੇ ਦੱਸਿਆ ਕਿ ਇਕ ਵਾਹਨ ਤਾਂ ਇਸ ਹਾਦਸੇ ਦੀ ਬਿਨਾਂ ਆਪਣੀ ਗਲਤੀ ਕਾਰਨ ਹੀ ਚਪੇਟ ਵਿਚ ਆ ਗਿਆ ਸੀ। ਪੁਲਿਸ ਨੇ ਕਿਹਾ ਕਿ ਹਾਦਸੇ ਕਾਰਨ ਆਵਾਜਾਈ ਕੁਝ ਸਮੇਂ ਲਈ ਬੰਦ ਰੱਖਣੀ ਪਈ ਅਤੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਬਦਲਦੇ ਰਸਤੇ ਵਰਤਣ ਦੀ ਸਲਾਹ ਦਿੱਤੀ ਸੀ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਉੱਤਰੀ ਯੋਰਕ ਵਿਚ ਵੀਰਵਾਰ ਸ਼ਾਮ ਨੂੰ ਪੈਦਲ ਜਾ ਰਹੀ ਔਰਤ ਦੀ ਇਕ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ। ਟੋਰਾਂਟੋ ਪੁਲਿਸ ਅਤੇ ਪੈਰਾਮੈਡਿਕਸ ਨੂੰ ਰਾਤ 10 ਵਜੇ ਤੋਂ ਬਾਅਦ ਐਵੇਨਿਊ ਰੋਡ ਅਤੇ ਵਿਲਸਨ ਐਵੇਨਿਊ ਦੇ ਖੇਤਰ ਵਿਚ ਹਾਦਸੇ ਦੀ ਸੂਚਨਾ ਦੇ ਕੇ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਘਟਨਾ ਸਥਲ ਤੇ ਉਨ੍ਹਾਂ ਨੂੰ 60 ਸਾਲਾਂ ਦੀ ਇਕ ਔਰਤ ਜ਼ਖਮੀ ਹਾਲਤ ਵਿਚ ਪਈ ਮਿਲੀ ਅਤੇ ਉਸਦੇ ਜਾਨਲੇਵਾ ਸੱਟਾਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਹਾਦਸੇ ਦੌਰਾਨ ਵਾਹਨ ਚਾਲਕ ਮੌਕੇ ਤੇ ਹੀ ਰਿਹਾ। ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਟੋਰਾਂਟੋ ਪੁਲਿਸ ਸਰਵਿਸ ਦੇ ਇਕ ਕਾਂਸਟੇਬਲ ਨੂੰ ਬ੍ਰੈਮਟਨ ਵਿਚ ਵਾਪਰੀ ਗੋਲੀਬਾਰੀ ਦੀ ਵਾਰਦਾਤ ਵਾਲੇ ਸੀਨ ਤੋਂ ਕਥਿਤ ਤੌਰ ਤੇ ਉਸਦੀ ਹੀ ਗਨ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਇਸ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਵੀਰਵਾਰ ਨੂੰ ਇਕ ਨਿਊਜ਼ ਰਿਲੀਜ਼ ਵਿਚ TPS ਨੇ ਕਿਹਾ ਕਿ ਇਹ ਦੋਸ਼ ਪੀਲ ਰੀਜਨਲ ਪੁਲਿਸ ਦੁਆਰਾ ਰਦਰਫੋਰਡ ਰੋਡ ਸਾਊਥ ਅਤੇ ਕਲਾਰਕ ਬੁਲੇਵਾਰਡ ਦੇ ਨੇੜੇ ਇਕ ਕਾਰੋਬਾਰ ਵਿਚ 9 ਦਸੰਬਰ 2023 ਨੂੰ ਵਾਪਰੀ ਘਟਨਾ ਦੀ ਜਾਂਚ ਤੋਂ ਬਾਅਦ ਲਗਾਏ ਗਏ ਹਨ। PRP ਦੇ ਅਨੁਸਾਰ ਦੋ ਸ਼ੱਕੀ ਵਿਅਕਤੀ ਉਥੇ ਆਏ ਅਤੇ ਉਨ੍ਹਾਂ ਵਿਚੋਂ ਇਕ ਨੇ ਆਪਣੀ ਗਨ ਨਾਲ ਉਸ ਕਾਰੋਬਾਰ ਵਿਚ ਕਈ ਗੋਲੀਆਂ ਚਲਾਈਆਂ, ਪਰ ਖੁਸ਼ਕਿਸਮਤੀ ਨਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸੂਚਨਾ ਮਿਲਦੇ ਹੀ ਥੋੜੀ ਹੀ ਦੇਰ ਵਿਚ ਅਧਿਕਾਰੀ ਉਥੇ ਪਹੁੰਚੇ ਅਤੇ ਇਕ ਸ਼ੱਕੀ ਹਮਲਾਵਰ ਨੂੰ ਫੜ ਲਿਆ। ਉਸ ਕੋਲੋਂ 2 ਹਥਿਆਰ, ਇਕ ਭਰਿਆ ਹੋਇਆ ਮੈਗਜ਼ੀਨ ਅਤੇ ਹੋਰ ਗੋਲੀ ਸਿੱਕਾ ਜ਼ਬਤ ਕਰ ਲਿਆ। BC ਦੇ ਰਹਿਣ ਵਾਲੇ 23 ਸਾਲਾ ਸ਼ੱਕੀ ਵਿਅਕਤੀ ਤੇ ਕਈ ਅਪਰਾਧਾਂ ਦਾ ਦੋਸ਼ ਹੈ। PRP ਨੇ ਕਿਹਾ ਕਿ ਦੂਜਾ ਸ਼ੱਕੀ ਅਤੇ ਫਰਾਰ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਛੱਡ ਗਿਆ ਹੈ। ਜਾਂਚ ਦੌਰਾਨ PRP ਨੂੰ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਜ਼ਬਤ ਕੀਤੇ ਗਏ ਹਥਿਆਰਾਂ ਵਿਚੋਂ ਇਕ 51 ਸਾਲ ਕਾਂਸਟੇਬਲ ਫਰੈਡਿਕ ਟੀਟੇਰੋ ਦੇ ਨਾਮ ਤੇ ਰਜਿਸਟਰਡ ਸੀ। ਇਸ ਗਨ ਬਾਰੇ ਕਥਿਤ ਤੌਰ ਤੇ ਕਦੇ ਵੀ ਗੁੰਮ ਜਾਂ ਚੋਰੀ ਹੋਣ ਦੇ ਬਾਰੇ ਕੋਈ ਵੀ ਰਿਪੋਰਟ ਦਰਜ ਨਹੀਂ ਕਰਵਾਈ ਗਈ ਸੀ। ਫਰੈਡਰਿਕ 21 ਸਾਲਾਂ ਤੋਂ ਪੁਲਿਸ ਵਿਚ ਮੁਲਾਜ਼ਮ ਹੈ ਅਤੇ ਇਸ ਸਮੇਂ 14 ਡਿਵੀਜ਼ਨ ਵਿਚ ਨਿਯੁਕਤ ਹੈ। ਪੁਲਿਸ ਸਰਵਿਸਿਜ਼ ਐਕਟ ਦੇ ਨਿਯਮਾਂ ਦੇ ਅਨੁਸਾਰ ਉਸ ਨੂੰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੂੰ 17 ਮਈ ਨੂੰ ਟੋਰਾਂਟੋ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਆਪਣੀ ਮੌਜੂਦਾ ਰਿਹਾਇਸ਼ ਨੂੰ ਹੀ ਸਿਟੀ ਵੱਲੋਂ ਖਾਲੀ ਪਏ ਘਰਾਂ ਤੇ ਲੱਗਣ ਵਾਲੇ ਜੁਰਮਾਨੇ ਦੀ ਸਿਟੀ ਵੱਲੋਂ ਜਾਰੀ ਕੀਤੀ ਗਈ ਚਿੱਠੀ ਨੇ ਮੈਰੀ ਵਾਕਰ ਨਾਮਕ ਔਰਤ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਸਿਟੀ ਨੇ ਸਕਾਰਬੋਰੋ ਸਥਿਤੀ ਉੱਤੇ ਕੰਡੋ ਨੂੰ ਖਾਲੀ ਪਿਆ ਐਲਾਨਿਆ ਉਸ ਨੂੰ $25 ਤੋਂ ਵੱਧ ਦਾ ਬਕਾਇਆ ਅਦਾ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਵਾਕਰ ਨੇ ਕਿਹਾ ਕਿ ਉਹ ਪਿਛਲੇ ਸਾਲ ਨਵੇਂ ਬਣੇ ਨਿਯਮਾਂ ਦੇ ਤਹਿਤ ਇਹ ਦੱਸਣਾ ਭੁੱਲ ਗਈ ਕਿ ਉਹ ਆਪਣੇ ਆਪ ਘਰ ਵਿਚ ਰਹਿੰਦੀ ਹੈ ਤੇ ਸਿਟੀ ਨੇ ਉਸ ਦੇ ਘਰ ਨੂੰ ਖਾਲੀ ਪਈ ਪ੍ਰਾਪਰਟੀ ਮੰਨ ਕੇ ਉਸ ਉਪਰ ਇਹ ਭਾਰੀ ਜੁਰਮਾਨੇ ਦੀ ਰਕਮ ਠੋਕ ਦਿੱਤੀ ਹੈ। ਵਾਕਰ ਨੇ ਵੀਰਵਾਰ ਨੂੰ ਦੱਸਿਆ ਕਿ ਡਾਕ ਰਾਹੀਂ ਇਸ ਕਿਸਮ ਦਾ ਭਾਰੀ ਬਿੱਲ ਮਿਲਣਾ ਅੱਜ ਹੀ ਮਹਿੰਗਾਈ ਦੇ ਸਮੇਂ ਵਿਚ ਸਦਮੇ ਤੋਂ ਘੱਟ ਨਹੀਂ ਹੈ। ਵਾਕਰ ਨੇ ਦੱਸਿਆ ਕਿ ਜਦੋਂ ਟੋਰਾਂਟੋ ਸਿਟੀ ਨੇ ਖਾਲੀ ਘਰ ਟੈਕਸ ਦੀ ਇਸ ਨਵੀਂ ਨੀਤੀ ਨੂੰ ਸਾਲ 2022 ਵਿਚ ਪਹਿਲੀ ਵਾਰ ਲਾਗੂ ਕੀਤਾ ਤਾਂ ਉਸਨੇ ਆਨਲਾਈਨ ਜਾ ਕੇ ਆਪਣੀ ਜਾਣਕਾਰੀ ਦਿੱਤੀ ਕਿ ਉਹ ਆਪਣੇ ਹੀ ਘਰ ਵਿਚ ਵਸਨੀਕ ਹੈ। ਇਸ ਸਾਲ ਉਸਨੇ ਇਹ ਜਾਣਕਾਰੀ ਦੁਬਾਰਾ ਉਪਦਾਤੇ ਨਹੀਂ ਕੀਤੀ ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਇਹ ਜਾਣਕਾਰੀ ਹਰ ਸਾਲ ਹੀ ਅਪਡੇਟ ਕਰਨੀ ਪੈਣੀ ਹੈ। ਨਾਲ ਹੀ ਉਸਨੇ ਕਿਹਾ ਕਿ ਇਸ ਸਾਲ ਡਾਕ ਦੇ ਜ਼ਰੀਏ ਵੀ ਸਿਟੀ ਤੋਂ ਉਸਨੂੰ ਕੋਈ ਰਿਮਾਈਂਡਰ ਭਾਵ ਯਾਦ ਪੱਤਰ ਨਹੀਂ ਭੇਜਿਆ ਗਿਆ ਤੇ ਨਹੀਂ ਦੱਸਿਆ ਗਿਆ ਕਿ ਜਾਣਕਾਰੀ ਨਾ ਦੇਣ ਦੀ ਸੂਰਤ ਵਿਚ ਇੰਨਾ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਹੈ। ਤੇ ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ ਮਿਸੀਸਾਗਾ ਚ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਇਕ ਹੋਰ ਦੀ ਹਾਲਤ ਗੰਭੀਰ। ਉੱਤਰੀ ਯੋਰਕ ਵਿਚ ਵਾਹਨ ਦੀ ਟੱਕਰ ਦਾ ਸ਼ਿਕਾਰ ਹੋਈ ਔਰਤ ਦੀ ਹਸਪਤਾਲ ਵਿਚ ਹੋਈ ਮੌਤ। ਬ੍ਰੈਂਪਟਨ ਦੇ ਪੁਲਿਸ ਅਧਿਕਾਰੀ ਦੀ ਕ੍ਰਾਈਮ ਸੀਨ ਤੋਂ ਬੰਦੂਕ ਬਰਾਮਦ ਹੋਣ ਮਗਰੋਂ ਉਸ ਨੂੰ ਕੀਤਾ ਗਿਆ ਚਾਰਜ। ਇਸ ਮਾਮਲੇ ਵਿਚ ਖਾਲੀ ਘਰ ਪਏ ਘਰਾਂ ਤੇ ਲੱਗਣ ਵਾਲੇ ਟੈਕਸ ਬਿੱਲ ਦੀ ਮਿਆਦ ਲੱਗਣ ਤੇ ਸ਼ਰਤਾਂ ਪੂਰੀਆਂ ਨਾ ਕਰ ਸਕਣ ਵਾਲੇ ਘਰ ਮਾਲਕਾਂ ਨੇ ਲਗਾਈ ਪਰੇਸ਼ਾਨੀਆਂ ਦੀ ਗੁਹਾਰ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ। ਅੱਜ ਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਓ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMSE ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਨਾਲ ਹੀ ਪ੍ਰਾਪਰਟੀ ਦੀ ਐਮੋਟਾਈਜੇਸ਼ਨ 40 ਸਾਲਾਂ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ ਤੇ ਜਲਦ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141 ਤੇ।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
ਕਰੰਟ ਅਫੇਅਰਸ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸ਼ੁੱਕਰਵਾਰ ਫਰਾਈਡੇ ਔਰ 5 ਅਪ੍ਰੈਲ 2024 ਦਾ ਦਿਨ, ਸਵੇਰ ਦੇ 7:09 ਦਾ ਸਮਾਂ। ਸਟੋਈਸਿਜ਼ਮ ਫਿਲਾਸਫੀ ਦੀ ਇਕ ਤਾਰਾ ਹੈ, ਪਰ ਚਲੋ ਛੱਡੋ ਇਹ ਤਾਰਾ ਕਿਵੇਂ ਹੀ ਹੈ। ਲਿਓਨਾਰਡੋ ਡੀ ਵਿੰਚੀ ਕਹਿੰਦੇ ਹੈ ਕਿ ਹਰ ਕੰਮ ਕਰਦਿਆਂ ਥਕਾਵਟ ਹੁੰਦੀ ਹੈ। ਹਰ ਕੰਮ ਜੇ ਅਸੀਂ ਕਰਦੇ ਹਾਂ ਤੇ ਹੌਲੀ ਹੌਲੀ ਅਸੀਂ ਐਗਜ਼ੌਸਟ ਹੁੰਦੇ ਹਾਂ, ਪਰ ਸਿੱਖਿਆ ਅਜਿਹਾ ਇੱਕ
ਕਾਰਜ ਹੈ ਜਿਹੜਾ ਤੁਹਾਨੂੰ ਕਦੇ ਵੀ ਥਕਾਵਟ ਨਹੀਂ ਦਿੰਦਾ। ਲਰਨਿੰਗ ਨੈਵਰ ਐਗਜ਼ੌਸਟ ਦ ਮਾਈਂਡ। ਅੱਗੇ ਇਹ ਵੀ ਕਹਿੰਦੇ ਆ ਕਿ ਜੀਵਨ ਦੇ ਬਾਰੇ ਤਾਂ ਬਹੁਤ ਕੁਝ ਲਿਖਿਆ ਗਿਆ ਹੈ। ਟੂ ਫਾਈਂਡ ਯੋਰ ਸੈਲਫ, ਥਿੰਕ ਫਾਰ ਯੋਰ ਸੈਲਫ। ਜੇ ਆਪਣਾ ਆਪ ਪਛਾਣਨਾ ਹੋਵੇ ਤੇ ਆਪਣੇ ਆਪ ਬਾਰੇ ਸੋਚੋ। ਇਹਦਾ ਮਤਲਬ ਸਵਾਰਥੀ ਨਹੀਂ ਹੈ, ਆਪਣੀ ਨਿਰਖ ਪਰਖ ਕਰਨੀ ਜ਼ਰੂਰੀ ਹੈ। ਡੋਂਟ ਡਿਮਾਂਡ ਦੈਟ ਥਿੰਗਸ ਹੈਪਨ ਯੂ ਐਜ਼ ਯੂ ਵਿਸ਼, ਬਟ ਵਿਸ਼ ਦੈਮ ਟੂ ਹੈਪਨ ਐਜ਼ ਦੇ ਡੂ। ਇਹ ਨਾ ਸੋਚੋ ਕਿ ਚੀਜ਼ਾਂ ਤੁਹਾਡੇ ਮੁਤਾਬਕ ਹੋਣ, ਤੁਸੀਂ ਚੀਜ਼ਾਂ ਦੇ ਮੁਤਾਬਕ ਬਣੋ। ਜੋ ਹਾਲਾਤ ਤੁਹਾਡੇ ਨਾਲ ਵਾਪਰ ਰਹੇ ਨੇ ਉਨ੍ਹਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲੋ। ਤੇ ਇੱਕ ਅਸੀਂ ਜਦੋਂ ਸਿੱਖਣ ਲੱਗਦੇ ਹਾਂ, ਐਜੂਕੇਸ਼ਨ ਦੇ ਰਾਹ ਤੇ ਪੈਂਦੇ ਹਾਂ, ਤੇ ਅਸੀਂ ਆਪਣੇ ਦਿਮਾਗ ਨੂੰ ਬਿਹਤਰ ਬਣਾਉਣ ਦਾ ਖਿਆਲ ਰੱਖਿਆ ਹੁੰਦਾ ਕਿ ਮੇਰਾ ਦਿਮਾਗ ਤੇਜ਼ ਹੋ ਜਾਏਗਾ, ਵੱਧ ਚੀਜ਼ਾਂ ਦਾ ਐਨਾਲਿਸਿਸ ਕਰੇਗਾ, ਵੱਧ ਦਲੀਲਬਾਜ਼ ਹੋ ਜਾਏਗਾ, ਜਾਂ ਦਲੀਲਬਾਜ਼ ਵੀ ਨਹੀਂ, ਬਹਿਸ ਵਿਚ ਜਿੱਤਣ ਵਾਲਾ ਬਣ ਜਾਏਗਾ। ਕੋਈ ਮੇਰੇ ਨਾਲ ਗੱਲ ਕਰੇ ਮੈਂ ਗੱਲਾਂ ਚ ਹਰਾ ਦੂੰਗਾ। ਬਿਲਕੁਲ ਗਲਤ। ਐਕਚੁਅਲੀ ਐਜੂਕੇਸ਼ਨ ਆ ਜਿਹੜੀ, ਦੈਟ ਇਜ਼ ਐਜੂਕੇਟਿੰਗ ਯੋਰ ਮਾਈਂਡ ਯੋਰ ਸੋਲ। ਤੁਹਾਡੀ ਆਤਮਾ ਸਿੱਖਿਅਤ ਹੋਣੀ ਚਾਹੀਦੀ ਹੈ, ਤੁਹਾਡੀ ਰੂਹ ਸਿੱਖਿਅਤ ਹੋਣੀ ਚਾਹੀਦੀ ਹੈ, ਤੁਹਾਡਾ ਕਿਰਦਾਰ ਸਿੱਖਿਅਤ ਹੋਣਾ ਚਾਹੀਦਾ ਹੈ, ਤੁਹਾਡਾ ਦਿਮਾਗ ਸਿੱਖਿਅਤ ਹੋ ਕੇ ਜੀਭ ਦੀ ਫੜਫੜਾਹਟ ਦੇ ਵਿੱਚੋਂ ਨਹੀਂ ਨਿਕਲਣਾ ਚਾਹੀਦਾ। ਜਿਹੜੀ ਜ਼ੁਬਾਨ ਦੀ ਫੜਫੜਾਹਟ ਹੈ ਇਹ ਕਿਤੇ ਨਹੀਂ ਲੈ ਕੇ ਜਾਂਦੀ। ਤੇ ਕਮਜ਼ੋਰੀ ਤੇ ਝੂਠ ਅਸੀਂ ਕਦੋਂ ਬੋਲਾਂਗੇ? ਝੂਠ ਬੋਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ, ਤੁਹਾਡਾ ਕਿਰਦਾਰ ਇੱਕ ਸਰਟੀਫਿਕੇਟ ਅਦਾ ਕਰਦਾ ਕਿ ਤੁਸੀਂ ਨਲਾਇਕ ਹੋ। ਤੁਹਾਡੀ ਨਲਾਇਕੀ ਤੁਹਾਡੇ ਤੋਂ ਝੂਠ ਬਿਆਨੀ ਕਰਾਏਗੀ। ਸਭ ਤੋਂ ਪਹਿਲਾਂ ਮੈਨੂੰ ਆਪਣੇ ਔਗੁਣਾਂ ਦਾ ਪਤਾ ਮੇਰਾ ਆਪਣਾ ਆਪ ਦੱਸਦਾ। ਮੇਰਾ ਕੱਦ ਕਿੰਨਾ ਉੱਚਾ ਮੇਰਾ ਆਪਣਾ ਆਪ ਦੱਸਦਾ, ਲੋਕਾਂ ਨੂੰ ਨਹੀਂ ਪਤਾ। ਕਈ ਵਾਰ ਤਾਂ ਅਸੀਂ ਉੱਚੀ ਅੱਡੀ ਵਾਲੇ ਬੂਟ ਪਾ ਲੈਂਦੇ ਹਾਂ ਤੇ ਕੱਦ 2 ਫੁੱਟ ਲੰਮਾ ਨਜ਼ਰ ਆਉਣ ਲੱਗ ਜਾਂਦਾ। ਕੱਪੜੇ ਥੋੜੇ ਜੇ ਟਾਈਟ ਪਾ ਲਓ, ਸਲਿਮ ਟ੍ਰਿਮ ਜੇ ਵੀ ਲੱਗੋਗੇ ਤੇ ਕੱਦ ਲੰਮਾ ਲੱਗਦਾ। ਕੱਪੜੇ ਮੋਟੇ ਮੋਟੇ ਜੇ ਪਾ ਲਓ, ਸਿਆਲਾਂ ਚ ਮੋਟੀ ਜੈਕਟ ਪਾ ਲਓ, ਤੁਸੀਂ ਗਿੱਠੇ ਗਿੱਠੇ ਜੇ ਲੱਗੋਗੇ। ਇਹ ਤੁਸੀਂ ਪਰਸੈਪਸ਼ਨ ਕ੍ਰੀਏਟ ਕਰਦੇ ਹੋ। ਕਦੇ ਵੀ ਤੁਹਾਡੀ ਜ਼ੁਬਾਨ ਜਦੋਂ ਗਲਤ ਬੋਲੇਗੀ, ਉਹ ਤੁਹਾਡੇ ਕਿਰਦਾਰ ਦੀ ਪਛਾਣ ਦੇ ਉੱਤੋਂ ਦੀ ਬੋਲਦੀ ਹੈ। ਪਤਾ ਲੱਗ ਜਾਂਦਾ ਆਪਣੇ ਆਪ ਨੂੰ ਕਿ ਹੁਣ ਮੈਂ ਕਿੰਨਾ ਬੋਣਾ, ਤੇ ਫਿਰ ਉਹ ਥੱਲੇ 2 ਇੱਟਾਂ ਰੱਖ ਕੇ ਖੜਾ ਹੋਊਗਾ, ਕਦੇ ਝੂਠ ਦੀਆਂ 4 ਇੱਟਾਂ ਰੱਖ ਕੇ ਖੜਾ ਹੋਊਗਾ। ਤੇ ਪੂਰੀ ਕੋਸ਼ਿਸ਼ ਕਰਦਾ ਜਦੋਂ ਕਦੇ ਵੀ ਕੋਈ ਤੁਹਾਡੇ ਨਾਲ ਇਸ ਤਰ੍ਹਾਂ ਦੀ ਹਰਕਤ ਕਰੇ ਤਾਂ ਔਖਾ ਲੱਗੇਗਾ, ਚੁੱਪ ਕਰ ਜਾਓ। ਉਸ ਵਿਅਕਤੀ ਨੂੰ ਲਗਾਤਾਰ ਬੋਲਣ ਦੋ, ਲਗਾਤਾਰ ਉਹਨੂੰ ਪ੍ਰਚਾਰ ਕਰਨ ਦੋ, ਰੱਜਵਾਂ ਪ੍ਰਚਾਰ ਕਰਨ ਦੋ, ਤੇ ਉਹ ਤੋਂ ਬਾਅਦ ਉਹਦਾ ਆਪਣਾ ਆਪ ਉਹਦੇ ਹੀ ਸ਼ਬਦਾਂ ਦੇ ਬੋਝ ਥੱਲੇ ਦਬੇਗਾ, ਉਹਦੇ ਹੀ ਕਹੇ ਹੋਏ ਸ਼ਬਦਾਂ ਦੇ ਬੋਝ ਥੱਲੇ ਦਬੇਗਾ, ਤੇ ਫਿਰ ਉਹਨੂੰ ਕੱਢਣ ਵਾਲਾ ਕੋਈ ਨਹੀਂ ਹੋਏਗਾ। ਇਹ ਗੱਲ ਵਾਪਰਨੀ ਹੈ ਜਦੋਂ ਝੂਠ ਦੇ ਰਾਹ ਤੇ ਤੁਰ ਪੈਂਦੇ ਆ। ਹੁਣ ਤੱਕ ਦੇ ਇਤਿਹਾਸ ਇਹੀ ਹੋਇਆ। ਅੱਜ ਦੀਆਂ ਸਰਕਾਰਾਂ ਨੂੰ ਲਾ ਲਓ, ਅੱਜ ਦੇ ਤਾਨਾ ਸ਼ਾਹਾਂ ਨੂੰ ਲਾ ਲਓ, ਪੁਰਾਣੇ ਤਾਨਾ ਸ਼ਾਹਾਂ ਨੂੰ ਲਾ ਲਓ, ਜਿਨ੍ਹਾਂ ਦੇ ਦਰਬਾਰ ਦੇ ਵਿਚ ਕਸੀਦੇ ਗਾਉਣ ਵਾਲੇ ਮੋਤੀਆਂ ਦੀਆਂ ਮਾਲਾਵਾਂ ਐਂ ਜਦੋਂ ਚੱਕ ਕੇ ਰਾਜਾ ਸਿੱਟਦਾ ਤੇ 2 ਹੱਥਾਂ ਨਾਲ ਬੋਚ ਲੈਂਦੇ ਆ ਤੇ ਗਲ ਚ ਪਾ ਲੈਂਦੇ ਆ, ਘਰੇ ਜਾਂਦੇ ਹੋਏ ਘੋੜੇ ਊਂਟ ਖਰੀਦਦੇ ਆ, ਘਰ ਦੇ ਵਿਚ ਫਰਨੀਚਰ ਸਾਜੋ ਸਮਾਨ ਟਿਕਾ ਲੈਂਦੇ ਆ, ਅਜਿਹਾ ਇਕ ਬੰਦਾ ਵੀ ਦੁਨੀਆਂ ਚ ਯਾਦ ਰੱਖਣ ਦੇ ਕਾਬਲ ਨਹੀਂ। ਦੁਨੀਆਂ ਚ ਕਿੰਨੇ ਬਾਦਸ਼ਾਹ ਹੋਏ, ਕਿੰਨਿਆਂ ਦਾ ਤੁਸੀਂ ਦਿਨੋਂ ਸਤਿਕਾਰ ਕਰਦੇ ਹੋਇਆ ਜਨਮ ਦਿਨ ਜਾਂ ਉਨ੍ਹਾਂ ਦੇ ਦੇਹਾਂਤ ਦਾ ਦਿਨ ਮਨਾਉਂਦੇ ਹੋ ਜਿਨ੍ਹਾਂ ਨੂੰ ਮਾਰਿਆ ਗਿਆ। ਅੱਜ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ, ਅੱਜ ਔਰਜ ਪੰਚਮ ਛੰਚਮ ਜੇ, ਇਹਨਾਂ ਦਾ ਤਾਂ ਸਰਕਾਰੀ ਸਨਮਾਨ ਕਰਕੇ, ਪੈਸਾ ਇਕੱਠਾ ਕਰਕੇ, ਪ੍ਰਚਾਰ ਕਰਕੇ ਜਨਮ ਦਿਨ ਮਨਾਉਂਦੇ ਆ। ਕਿਸੇ ਗੁਰੂ ਸਾਹਿਬ ਨੂੰ ਜਦੋਂ ਚਾਂਦਨੀ ਚੌਂਕ ਚ ਸ਼ਹੀਦ ਕੀਤਾ ਗਿਆ ਸੀ, ਫਰਖੋਸੀਆਰ ਜਿਹੜਾ ਉਦੋਂ ਦਾ ਬਾਦਸ਼ਾਹ ਸੀ, ਉਹਦਾ ਜਨਮ ਦਿਨ ਕਦੋਂ ਹੈ, ਕਦੋਂ ਮਨਾਇਆ ਜਾਂਦਾ? ਔਰੰਗਜ਼ੇਬ ਦਾ ਜਨਮ ਦਿਨ ਕੌਣ ਮਨਾਉਂਦਾ? ਜਨਮ ਦਿਨ ਤਾਂ ਅਕਬਰ ਦਾ ਗ੍ਰੇਟ ਦਾ ਵੀ ਨਹੀਂ ਮਨਾਇਆ ਜਾਂਦਾ, ਜਨਮ ਦਿਨ ਸਿਕੰਦਰ ਦਾ ਕੋਈ ਨਹੀਂ ਮਨਾਉਂਦਾ, ਸਿਕੰਦਰ ਤਾਂ ਕਹਿੰਦੇ ਮਹਾਨ ਜੇਤੂ ਹੈ, ਸਿਕੰਦਰ ਦਾ ਜਨਮ ਦਿਨ ਤਾਂ ਮਨਾਇਆ ਜਾਣਾ ਚਾਹੀਦਾ, ਉਹਦੇ ਤਾਜਪੋਸ਼ੀ ਦਾ ਦਿਨ ਮਨਾਇਆ ਜਾਣਾ ਚਾਹੀਦਾ, ਉਹਦੇ ਦੇਹਾਂਤ ਦੇ ਦਿਨ ਉੱਤੇ ਸੋਗ ਹੋਣੇ ਚਾਹੀਦੇ ਆ। ਇਹਨਾਂ ਨੂੰ ਕੋਈ ਟਕੇ ਸੇਰ ਨਹੀਂ ਪੁੱਛਦਾ। ਕਿੰਨੇ ਪ੍ਰਧਾਨ ਮੰਤਰੀ ਹੋ ਕੇ ਗਏ ਆ, ਕਿੰਨੇ ਰਾਸ਼ਟਰਪਤੀ ਹੋ ਕੇ ਗਏ ਆ, ਕਿਹਦਾ ਕੋਈ ਜਨਮ ਦਿਨ ਮਨਾਉਂਦਾ। ਪਰ ਮੁਨਸ਼ੀ ਪ੍ਰੇਮ ਚੰਦ ਦੀ ਜਦੋਂ ਤਥਾ ਕੀਤੀ ਆਉਂਦੀ ਆ ਕਿਤੇ, ਤੇ ਲੋਕ ਉਹਦੇ ਯਾਦ ਕਰਦੇ ਆ, ਮਿਰਜ਼ਾ ਗਾਲਿਬ ਨੂੰ ਯਾਦ ਕਰਦੇ ਆ। ਆਈਨਸਟਾਈਨ ਦਿਨ ਦੇ ਵਿੱਚ ਕਿੰਨੀ ਵਾਰ ਤੇ ਕਿੰਨੇ ਲੋਕ ਯਾਦ ਕਰ ਰਹੇ ਨੇ। ਤੁਸੀਂ ਕਮਾਈਆਂ ਵੇਖੋ ਕਿ ਜਿਨ੍ਹਾਂ ਨੂੰ ਉਨ੍ਹਾਂ ਦੇ ਵਕਤ ਦੇ ਵਿੱਚ ਪੂਰੀ ਤਰ੍ਹਾਂ ਰੋਲਿਆ ਗਿਆ, ਅੱਜ ਉਨ੍ਹਾਂ ਦੇ ਨਾਂ ਦੇ ਉੱਤੇ ਲੋਕ ਰੁਜ਼ਗਾਰ ਕਰ ਰਹੇ ਨੇ। ਨਾਨਕ ਦੇ ਨਾਂ ਤੇ ਚੀਜ਼ਾਂ ਵਿਕਦੀਆਂ ਨੇ, ਸੱਚੇ ਸੌਦੇ ਫੇਰ ਡੀਲ ਕਾਰੋਬਾਰਾਂ ਦੇ ਨਾਂ ਰੱਖੇ ਗਏ ਨੇ। ਪਰ ਉਦੋਂ ਨਾਨਕ ਇਕੱਲਾ ਹੀ ਤੁਰਿਆ ਸੀ। ਜਿਹੜੇ ਅੱਜ ਉਹਦੇ ਉਪਾਸ਼ਕ ਨੇ, ਇਹ ਉਸ ਜ਼ਮਾਨੇ ਵਿੱਚ ਬਹੁਤੇ ਉਸ ਗਿਣਤੀ ਦੇ ਨਾਲ ਆਈਡੈਂਟੀਫਾਈ ਹੋਣਗੇ ਜਿਹੜੇ ਉਦੋਂ ਨਕਾਰਦੇ ਸੀ। ਇਹ ਭੀੜਾਂ ਨੇ, ਭੀੜਾਂ ਕਿਸੇ ਨੂੰ ਸਿਆਣੇ ਨਹੀਂ ਸਕਦੀਆਂ ਹੁੰਦੀਆਂ। ਹਰ ਜ਼ਮਾਨੇ ਦੇ ਵਿੱਚ ਇੱਕ ਭੀੜ ਹੁੰਦੀ ਹੈ, ਹਰ ਜ਼ਮਾਨੇ ਦੇ ਵਿੱਚ ਕੁਫਰ ਤੋਲਿਆ ਜਾਂਦਾ ਹੈ, ਕੁਫਰ ਕੁਫਰ ਦੀ ਮਾਰ ਖਾ ਕੇ ਰਹਿ ਜਾਂਦਾ। ਅੱਜ ਦੋ ਚਾਰ ਗੱਲਾਂ ਸੋਚੀਆਂ ਸੀ ਕਿ ਖੁੱਲੇ ਤੌਰ ਤੇ ਕਰੀਏ। ਇੱਕ ਤਾਂ ਮੈਂ ਬੜੇ ਚਿਰਾਂ ਦਾ ਸੋਚ ਰਿਹਾ ਕਿ ਪ੍ਰੋਗਰਾਮ ਕੁਝ ਤਬਦੀਲ ਕੀਤਾ ਜਾਵੇ, ਪਰ ਤਬਦੀਲੀ ਵੀ ਕੋਈ ਸਾਰਥਕ ਹੋਵੇ। ਚੇਂਜ ਫਾਰ ਦਾ ਸੇਕ ਆਫ ਚੇਂਜ, ਇਹਦੇ ਨਾਲ ਗੱਲ ਨਹੀਂ ਬਣਨੀ। NRI ਭਰਾਵਾਂ ਦੇ ਵਿੱਚ ਆਪਣੇ ਪਿਛਲੇ ਮੁਲਕਾਂ ਦਾ ਬੜਾ ਹੇਰਵਾ, ਔਰ ਰੇਡੀਓ ਦੇ ਉੱਤੇ ਇਹ ਬੜਾ ਵਿਕਵਾਂ ਟੌਪਿਕ ਹੈ ਕਿ ਪੰਜਾਬ ਦੀ ਗੱਲ ਛੇੜ ਲਓ ਤੇ ਭੱਜੇ ਫਿਰਨਗੇ। ਇੱਕ ਸੈਕਿੰਡ ਰੁਕਿਓ ਜੀ, ਮੇਰੀ ਬੈਟਰੀ ਲੋਅ ਹੋ ਰਹੀ ਹੈ। ਮੇਰੀ ਨਹੀਂ, ਮੇਰੇ ਲੈਪਟਾਪ ਦੀ ਮੈਂ ਤਾਰ ਜੋੜਨੀ ਭੁੱਲ ਗਿਆ। ਕੰਪਿਊਟਰ ਸਿਸਟਮ ਦੀ ਵਾਰਨਿੰਗ ਆਈ ਹੈ ਪਹਿਲਾਂ। ਲੈ ਬਈ, ਤੈਨੂੰ ਤਾਂ ਦੇਤੀ ਖੁਰਾਕ, ਹੁਣ ਡਿਸਟਰਬ ਨਹੀਂ ਕਰਨਾ ਚਾਹੀਦਾ ਕੰਮ ਕਰਨ ਦੇ। ਗੱਲ ਕਰਨੀ ਹੈ NRI ਭਰਾਵਾਂ ਦੀ, ਭੈਣਾਂ ਦੀ, ਜਾਂ ਵਸਨੀਕਾਂ ਦੀ, ਜਿਨ੍ਹਾਂ ਨੂੰ ਪਿਛਲੇ ਪੰਜਾਬ ਦੀ ਬੜੀ ਚਿੰਤਾ ਹੈ। ਔਰ ਪਿਛਲੇ ਪੰਜਾਬ ਦੀ ਸਿਆਸਤ ਦੇ ਉੱਤੇ ਕੋਈ ਵੀ ਗੱਲਬਾਤ ਕਰੋ, ਤੜਾ ਤੜ ਕੌਲਾਂ ਪੈਣਗੀਆਂ। ਅੱਜ ਇਹੀ ਵੇਖਣਾ ਆ ਕਿ ਅਸੀਂ ਕਿੰਨੇ ਸੁਹਿਰਦ ਹਾਂ, ਚਾਹੇ ਪਿੱਛੇ ਪਾਕਿਸਤਾਨ ਦੀ ਗੱਲ ਕਰੀਏ, ਚਾਹੇ ਪੰਜਾਬ ਦੀ ਕਰੀਏ। ਲੈ ਵੀ ਅੱਜ ਆਪਾਂ ਆਹੀ ਗੱਲ ਤੋਰ ਕੇ ਦੇਖ ਰਹੀ ਹਾਂ ਕਿ ਆਖਰ ਨੂੰ ਇਹ ਕਿੰਨੇ ਕੁ ਪੰਜਾਬ ਹਿਤੈਸ਼ੀ ਨੇ, ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਜੋ ਇਹਨਾਂ ਦੀਆਂ ਯਾਦਾਂ ਗੱਲਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਉਹ ਕਿੰਨੀਆਂ ਕਰ। ਪਰ ਉਹ ਤੋਂ ਪਹਿਲਾਂ ਇੱਕ ਗੱਲ ਕਰਨ ਵਾਲੀ ਹੈ ਕਿ ਦੁਨੀਆਂ ਦੇ ਵਿੱਚ ਸੱਚ, ਜਾਂ ਆਪਾਂ ਕਹੀਏ ਵੀ ਸੱਤ, ਸੱਚ ਵੀ ਨਹੀਂ ਸੱਤ ਕਹੀਏ, 7 ਸਿੰਸ ਮੰਨੇ ਗਏ ਨੇ। 7 ਤਰ੍ਹਾਂ ਦਾ ਪਾਪ ਹੈ, 7 ਤਰ੍ਹਾਂ ਦਾ ਉਪੱਦਰ ਹੈ, 7 ਤਰ੍ਹਾਂ ਦੇ ਛੋਟੇ ਸ਼ਬਦਾਂ ਚ ਕਹੀਏ ਤੇ ਗਲਤ ਗੱਲਾਂ ਜੋ ਅਸੀਂ ਕਰਦੇ ਹਾਂ। ਕਿਹੜੀਆਂ 7 ਚੀਜ਼ਾਂ ਮਾੜੀਆਂ ਨੇ? ਵੈਲਥ ਵਿਦਆਊਟ ਵਰਕ, ਬਿਨਾਂ ਮਿਹਨਤ ਦਾ ਪੈਸਾ ਹਰਾਮ ਹੈ। ਪਲੇਜ਼ਰ ਵਿਦਆਊਟ ਕਨਸਾਈਨਸ, ਜ਼ਮੀਰ ਤੋਂ ਬਿਨਾਂ ਜਿਹੜੀ ਅਸੀਂ ਖੁਸ਼ੀ ਹਾਸਲ ਕਰਦੇ ਹਾਂ, ਉਹ ਖੁਸ਼ੀ ਜਿਹਦੇ ਵਿੱਚ ਜ਼ਮੀਰ ਮਾਰਿਆ ਹੋਵੇ, ਉਹ ਸਵਾਦ, ਉਹ ਐਸ਼ ਜਿਹੜੀ ਜ਼ਮੀਰ ਮਾਰ ਕੇ ਮਿਲੇ, ਉਹ ਪਾਪ। ਨੌਲੇਜ ਵਿਦਆਊਟ ਕਰੈਕਟਰ, ਐਸਾ ਗਿਆਨ ਜਿਹੜਾ ਤੁਹਾਡੀ ਸ਼ਖਸੀਅਤ ਨੂੰ ਰਿਪ੍ਰੈਜੈਂਟ ਨਾ ਕਰਦਾ ਹੋਵੇ, ਜਿਹੜਾ ਤੁਹਾਡੀ ਸ਼ਖਸੀਅਤ ਦੇ ਉਲਟ ਹੋਵੇ। ਗੱਲਾਂ ਕਰਨੀਆਂ, ਗੱਲਾਂ ਕਰੇ ਚੰਗੇਰੀਆਂ, ਮਨ ਕਸੁੰਦਾ ਕਾਲੀਆਂ, ਬਾਹਰ ਚਿੱਟਵੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਅਜਿਹੇ ਘੜੇ ਦਾ ਕੀ ਫਾਇਦਾ ਜਿਹਦੀਆਂ ਅੰਦਰੋਂ ਕੰਧਾਂ ਕਾਲੀਆਂ ਤੇ ਬਾਹਰ ਚਿੱਟਾ। ਬਾਹਰ ਚਿੱਟਾ ਰੰਗ ਕੀਤਾ ਕਿਉਂਕਿ ਇਹ ਗਿਆਨ ਹੈ ਕਿ ਲੋਕ ਚਿੱਟੇ ਰੰਗ ਨੂੰ ਸੱਚ ਮੰਨਦੇ ਆ, ਅੰਦਰੋਂ ਕੰਧਾਂ ਕਾਲੀਆਂ, ਮਨ ਕਸੁੰਦਾ ਕਾਲੀਆਂ, ਬਾਹਰ ਚਿੱਟ ਵੀ ਹੈ। ਨੌਲੇਜ ਵਿਦਆਊਟ ਕਰੈਕਟਰ, ਇਹ ਤੀਜਾ ਪਾਪ ਹੈ। ਚੌਥਾ ਪਾਪ ਹੈ ਕਾਮਰਸ ਵਿਦਆਊਟ ਮੋਰੈਲਿਟੀ, ਅਖਲਾਕ ਤੋਂ ਬਿਨਾਂ ਵਪਾਰ, ਅਖਲਾਕ ਤੋਂ ਬਿਨਾਂ ਕਾਰੋਬਾਰ ਕਰਨਾ, ਵਪਾਰਕ ਵਾਧਾ ਕਰਨਾ, ਇਹ ਪਾਪ ਹੈ। ਸਾਇੰਸ ਵਿਦਆਊਟ ਹਿਊਮੈਨਿਟੀ, ਐਸਾ ਵਿਗਿਆਨ, ਐਸਾ ਤਰਕ, ਐਸਾ ਪੱਖ ਪ੍ਰਣਾਲੀ ਦਾ ਤਰੀਕਾ ਜਿਹਦੇ ਵਿਚ ਮੋਰੈਲਿਟੀ ਨਾ ਹੋਵੇ, ਐਸਾ ਬੁੱਧੀ ਦਾ ਇਸਤੇਮਾਲ। ਵਿਗਿਆਨ ਐਕਚੁਅਲੀ ਬੁੱਧੀ ਦਾ ਇਸਤੇਮਾਲ ਹੈ, ਬੁੱਧੀ ਦਾ ਤਰਕ ਸੰਗਤ ਇਸਤੇਮਾਲ ਵਿਗਿਆਨ ਹੈ, ਜਾਂ ਕਹੀਏ ਤਾਰਕਿਕ ਇਸਤੇਮਾਲ ਆਫ ਸੋਹਜ ਸਿਆਣਪ, ਆਪਣੀ ਸੋਹਜ ਸਿਆਣਪ ਦਾ ਤਾਰਕਿਕ ਇਸਤੇਮਾਲ ਜੇ ਅਸੀਂ ਨਹੀਂ ਕਰਦੇ ਅਖਲਾਕ ਦੇ ਆਧਾਰ ਤੇ ਤਾਂ ਇਹ ਵੀ ਪਾਪ ਹੈ। ਪੰਜਵਾਂ ਪਾਪ ਵਰਸ਼ਿਪ, ਛੇਵਾਂ ਵਰਸ਼ਿਪ ਵਿਦਆਊਟ ਸੈਕਰੀਫਾਈਸ, ਐਸਾ ਕੋਈ ਵੀ ਪੂਜਾ ਪਾਠ, ਐਸੀ ਕੋਈ ਵੀ ਇਬਾਦਤ ਜਿਹਦੇ ਵਿਚ ਤੁਸੀਂ ਕੁਛ ਛੱਡਦੇ ਨਹੀਂ। ਛੱਡਣ ਦੇ ਵਿਚ ਇਹ ਨਹੀਂ ਕਿ ਫੜ ਕੇ ਕਿਸੇ ਹੋਰ ਜਾਨਵਰ ਦੀ ਬਲੀ ਦੇਤੀ। ਜਦੋਂ ਤੁਸੀਂ ਆਪਣਾ ਆਪ ਉਹਦੇ ਵਿਚੋਂ ਕੁਛ ਦਿੰਦੇ ਹੋ, ਜਦੋਂ ਸਮਰਪਣ ਆਉਂਦਾ ਉਦੋਂ ਪੂਜਾ ਬਣਦੀ ਹੈ। ਜਦੋਂ ਸਵਾਰਥ ਦੇ ਨਾਂ ਤੇ ਪਾਠ ਕਰਦੇ ਆ, ਮਾਲਾ ਜਪ ਕੇ ਗਿਣਤੀ ਦਿੰਦੇ ਆ ਰੱਬ ਨੂੰ ਕਿ ਇੰਨੀ ਵਾਰ ਤੇਰਾ ਨਾਂ ਜਪ ਲਿਆ, ਹੁਣ ਬੱਟੇ ਚ ਤਾਂ ਕੁਛ ਦੇ, ਹਨਾ, ਹਜ਼ਾਰ ਵਾਰ ਰਾਮ ਰਾਮ ਕਿਹਾ 2 ਰੁਪਈਏ ਤੇ ਦੇ ਦੇ, 500 ਵਾਰ ਵਾਹਿਗੁਰੂ ਵਾਹਿਗੁਰੂ ਕਿਹਾ, ਛਿੱਕ ਮਾਰਦਿਆਂ ਵੀ ਵਾਹਿਗੁਰੂ ਕਿਹਾ, 5 ਰੁਪਈਏ ਤੇ ਦੇ ਦੇ। ਹਿਸਾਬ ਕਿਤਾਬ ਵਰਸ਼ਿਪ ਵਿਦਆਊਟ ਸੈਕਰੀਫਾਈਸ, ਇਹ ਵੀ ਪਾਪ ਹੈ। ਪੋਲੀਟਿਕਸ ਵਿਦਆਊਟ ਪ੍ਰਿੰਸੀਪਲ, ਐਸੀ ਸਿਆਸਤ, ਐਸੀ ਰਾਜਨੀਤੀ ਜਿਹਦੇ ਵਿਚ ਸਿਧਾਂਤ ਨਾ ਹੋਵੇ। ਅੱਜ ਕੱਲ ਆਪਾਂ ਸਭ ਦੇਖ ਰਹੇ ਹਾਂ ਭਾਰਤ ਚ, ਇਧਰੋਂ ਪਾਰਟੀ ਛੱਡ ਕੇ ਉਧਰ ਮੇਰੀ ਜ਼ਮੀਰ ਜਾਗ ਗਈ, ਕਾਂਗਰਸ ਨੇ ਹੀ ਸਿੱਖਾਂ ਤੇ ਜ਼ੁਲਮ ਕੀਤਾ, ਅੱਜ ਬਿੱਟੂ ਸਾਹਿਬ ਬੀਜੇਪੀ ਚ ਚਲੇ ਗਏ, ਪੁੱਛਿਆ ਜਾਵੇ ਤੇ ਵਾਜਪਾਈ ਤੇ ਅਡਵਾਨੀ ਨੇ ਤਾਂ ਕਿਹਾ ਸੀ ਵੀ ਅਕਾਲ ਤਖ਼ਤ ਤੇ ਹਮਲਾ ਕਰੋ। ਪੰਜਾਬੀਅਤ, ਪੰਜਾਬ ਦੇ ਲੋਕਾਂ ਦੀ ਜਵਾਨੀ, ਨਸ਼ਾ, ਇਹ ਕਦੇ ਕਿਸੇ ਦੁਕਾਨ ਤੇ ਜਾ ਕੇ ਠੀਕ ਹੋ ਜਾਂਦਾ, ਕਦੇ ਕਿਸੇ ਦੇ, ਕਦੇ ਗਲ ਚ ਸਰੋਪਾ ਸੰਤਰੀ ਰੰਗ ਦਾ, ਕਦੇ ਭਗਵੇ ਰੰਗ ਦਾ, ਕਦੇ ਨੀਲੇ ਰੰਗ ਦਾ, ਕਦੇ ਹਰੇ ਰੰਗ ਦਾ, ਇਹ ਜਿਹੜੇ ਤੁਰੇ ਫਿਰਦੇ ਨੇ ਔਰ ਇਹ ਜਿੱਤਦੇ ਵੀ ਨੇ। ਤੇ ਪੋਲੀਟਿਕਸ ਵਿਦਆਊਟ ਪ੍ਰਿੰਸੀਪਲ, ਇਹ ਵੀ ਇਕ ਮਹਾਪਾਪ ਨੇ। ਇਹਨਾਂ ਨੂੰ ਸੱਤ ਸਮਾਜਿਕ ਝੂਠ ਮੰਨਿਆ ਜਾਂਦਾ। ਹੁਣ ਤੁਸੀਂ ਇਹਨਾਂ ਚੋਂ ਆਪਣੇ ਆਪ ਦਾ ਅਧਿਐਨ ਕਰ ਲਓ ਕਿ ਕਿਹਦਾ ਸਾਥ ਦਿੰਦੇ ਆ। ਮੈਂ ਅੱਜ ਕੁਝ ਕੈਨੇਡੀਅਨ ਖਬਰਾਂ ਦੇ ਉੱਤੇ ਗੱਲਬਾਤ ਇਸ ਗੀਤ ਤੋਂ ਬਾਅਦ ਕਰਾਂਗਾ, ਤੇ ਅੱਜ ਖਾਸ ਤੌਰ ਤੇ, ਉਚੇਚੇ ਤੌਰ ਤੇ ਮੈਂ ਕੋਈ ਕਿਸੇ ਲੀਡਰ ਨੂੰ ਨਹੀਂ ਸ਼ਾਮਲ ਕਰਨਾ ਪ੍ਰੋਗਰਾਮ ਚ, ਕੋਈ ਪੰਜਾਬ ਦੀ ਸਿਆਸਤ ਵਿਚ ਕਿਸੇ ਖਾਸ ਰਾਜਨੀਤਿਕ ਧਿਰ ਤੇ ਗੱਲ ਨਹੀਂ ਕਰਨੀ। ਮੈਂ ਉਨ੍ਹਾਂ NRIs ਦੀ ਗੱਲ ਕਰਨੀ ਹੈ ਜਿਨ੍ਹਾਂ ਦਾ ਰੇਡੀਓ ਪ੍ਰੋਗਰਾਮ ਜਾਂ ਆਮ ਗੱਲਬਾਤ ਨਿੰਦਿਆ, ਚੁਗਲੀ, ਕਿਸੇ ਦੀ ਸਿਆਸੀ ਤੌਰ ਤੇ ਕੀੜੇ ਕੱਢਣ ਦੀ ਜੋ ਕੰਨ ਰਸ ਦੀ ਆਦਤ ਹੈ, ਜਿਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਇਆ ਹੁਣ ਤੱਕ। ਹਜ਼ਾਰਾਂ ਘੰਟਿਆਂ ਦੇ ਪ੍ਰੋਗਰਾਮ ਹੋ ਚੁੱਕੇ ਹੈ, ਅਕਾਲੀ ਖਾ ਗਏ, ਉਹ ਖਾ ਗਏ, ਕਾਂਗਰਸ ਸਿੱਖਾਂ ਦੀ ਦੁਸ਼ਮਣ ਤੇ ਨਾਲੇ ਹੋਰ ਤੇ ਨਾਲੇ ਹੋਰ, ਮਿੱਤ ਕੌਣ ਹੈ? ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਵੇਖਾਂਗੇ ਕਿ ਅਸੀਂ ਕਿੰਨੇ ਕੁ ਪੰਜਾਬੀ ਹਾਂ। ਮੈਂ ਪੰਜਾਬ ਨੂੰ ਕੇਂਦਰਿਤ ਕਰਕੇ ਗੱਲ ਕਰਨੀ ਹੈ ਕਿ ਪੰਜਾਬੀਅਤ ਦਾ ਹੇਰਵਾ ਜਾਂ ਪੰਜਾਬੀਅਤ ਦੇ ਹੇਰਵੇ ਦਾ ਇੱਕ ਕਾਰੋਬਾਰ ਜਾਂ ਪੰਜਾਬੀਅਤ ਦੇ ਹੇਰਵੇ ਦਾ ਇੱਕ ਮਨੋਰੰਜਨ ਹੀ ਬਣ ਚੁੱਕਿਆ ਕਿ ਬਸ ਏਦਾਂ ਦੀ ਗੱਲ ਛੇੜੋ ਜੀ, 8-10 ਕਾਲਾਂ ਹੋਣਗੀਆਂ ਤੇ ਅਸੀਂ ਵੀ ਬੋਲ ਕੇ ਭੜਾਸ ਕੱਢ ਦਾਂਗੇ, ਤੇ ਸਿਰਫ ਭੜਾਸ ਕੱਢਣ ਤੱਕ ਹੀ ਜੇ ਅਸੀਂ ਸੀਮਤ ਰਹਿ ਗਏ ਤਾਂ ਫਿਰ ਉਹ ਅਸਲ ਚ ਹੈ ਕੀ? ਅਸਲ ਸਵਾਲ ਕਿਹਨੂੰ ਕਰਨੇ ਬਣਦੇ ਨੇ ਔਰ ਕੀ ਅਸੀਂ ਇਹ ਸਵਾਲ ਕਰਨ ਦੇ ਬਾਅਦ ਕਿਸੇ ਦੀ ਨਿੰਦਿਆ ਚੁਗਲੀ ਕਰਨ ਦੀ ਅਸਲ ਕਾਬਲੀਅਤ ਰੱਖਦੇ ਹਾਂ ਕਿ ਨਹੀਂ? ਇਹ ਗੱਲਬਾਤ ਕਰਾਂਗੇ ਅਸੀਂ ਅੱਜ 8:15 ਤੋਂ ਬਾਅਦ, ਕਿਉਂਕਿ 8 ਵਜੇ ਦੀਆਂ ਅੰਤਰਰਾਸ਼ਟਰੀ ਖਬਰਾਂ ਤੋਂ ਬਾਅਦ ਅਸੀਂ, ਮੈਂ ਅੰਕ ਪਟਨਾਕਰ ਜੀ ਦੇ ਨਾਲ ਗੱਲਬਾਤ ਕਰਨੀ ਹੈ ਤੇ ਫਿਰ ਅਗਾਂਹ ਗੱਲਬਾਤ ਤੋਰਾਂਗੇ। ਮਯੰਕ ਜੀ ਸਾਡੇ ਪ੍ਰੋਗਰਾਮ ਦੇ ਸਪਾਂਸਰ ਵੀ ਨੇ ਤੇ ਉਨ੍ਹਾਂ ਵੱਲੋਂ ਆਖਿਆ ਜਾ ਰਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੋਵੇ ਤੇ ਤੁਸੀਂ ਉਹਨੂੰ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਸਹਾਇਤਾ ਕਰ ਸਕਦੇ ਨੇ। ਇਹਨਾਂ ਵੱਲੋਂ ਅਲਟਰਾ ਲੋਅ ਰੇਟਸ ਦਵਾਏ ਜਾ ਸਕਦੇ ਨੇ, ਮੈਕਸੀਮਮ ਐਕੁਇਟੀ 10-15 ਡੇਜ਼ ਦੀ, ਅਮੋਰਟੀਜੇਸ਼ਨ 25-30 ਸਾਲ ਦੀ ਜਿਵੇਂ ਦੀ ਤੁਹਾਡੀ ਜ਼ਰੂਰਤ ਹੋਵੇ, ਪ੍ਰਿੰਸੀਪਲ ਪਲੱਸ ਇੰਟਰਸਟ ਦੀ ਆਪਸ਼ਨ ਅਵੇਲੇਬਲ ਹੈ। ਕੋਈ ਲਾਸਟ ਮਿੰਟ ਸਰਪ੍ਰਾਈਜ਼ ਨਹੀਂ ਹੈ। 6477022023, 6474720 ਔਰ ਇਸੇ ਤਰ੍ਹਾਂ 6474724141, 6474712-7171 ਤੇ ਤੁਸੀਂ ਮਯੰਕ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਤੇ ਉਹਨਾਂ ਦੇ ਨਾਲ ਇਸ ਰੀਫਾਈਨਾਂਸ ਸਬੰਧੀ ਗੱਲਬਾਤ ਕਰ ਸਕਦੇ ਹੋ। ਤੇ ਅੱਜ ਸਾਡੇ ਰੇਡੀਓ ਦੇ ਉੱਤੇ ਇੱਕ ਉਚੇਚਾ ਪ੍ਰੋਗਰਾਮ 5 ਅਪ੍ਰੈਲ ਦਿਨ ਫਰਾਈਡੇ ਅੱਜ ਜੀ 3:30 ਵਜੇ ਤੋਂ ਲਾਈਵ ਰੇਡੀਓ ਸਾਜ਼ੋ ਆਵਾਜ਼ 770 AM ਔਰ ਈ ਆਵਾਜ਼ ਟੈਲੀਵਿਜ਼ਨ ਦੇ ਉੱਤੇ ਤੁਸੀਂ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸ਼ੇਖ ਡਾਕਟਰ ਅਜ਼ਾਮ ਅਬੂ ਰਿਆਸ਼, ਇਹ ਵਿਜ਼ਿਟਿੰਗ ਇਮਾਮ ਨੇ ਹੌਲੀ ਮਸਜਿਦ ਅਲ ਅਕਸਾ ਇਨ ਜ਼ੇਰੂਸ਼ਲਮ, ਜ਼ੇਰੂਸ਼ਲਮ ਦਾ ਇਲਾਕਾ ਤੇ ਬੜੀ ਮਹਾਨ ਇਹ ਮਕਸਦ ਹੈ, ਮਸਜਿਦ ਹੈ ਅਲ ਅਕਸਾ, ਤੇ ਬੜੇ ਤਰ੍ਹਾਂ ਦੇ ਨਿਸ਼ਾਨਿਆਂ ਤੇ ਹੈ। ਤੇ ਮੇਰੇ ਖਿਆਲ ਦੇ ਵਿੱਚ ਇਹ ਐਕਸਕਲੂਸਿਵ ਇੰਟਰਵਿਊ ਹੈ ਜੋ ਸਾਡੇ ਰੇਡੀਓ ਤੇ ਹੋਣੀ ਹੈ। ਤੁਸੀਂ ਇਹਦੇ ਵਿੱਚ ਜ਼ਰੂਰ ਸ਼ਿਰਕਤ ਕਰੋ, ਇਸ ਪ੍ਰੋਗਰਾਮ ਨੂੰ ਸਮਝੋ। ਔਰ ਇਹ ਇਕੱਲਾ ਮੁਸਲਮਾਨਾਂ ਦਾ ਪ੍ਰੋਗਰਾਮ ਨਹੀਂ ਹੈ, ਇਹ ਮਾਨਵਤਾ ਦਾ ਪ੍ਰੋਗਰਾਮ ਹੈ। ਕਿਉਂਕਿ ਚਾਹੇ ਉਹ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਚਾਹੇ ਨਹੀਂ ਹੋ, ਇੱਕ ਪੱਖ ਨੂੰ ਜ਼ਰੂਰ ਸੁਣੋ, ਕਦੇ ਦੂਜੇ ਪੱਖ ਨੂੰ ਸੁਣੋ। ਇਹ ਬਿਲਕੁਲ ਜ਼ੇਰੂਸ਼ਲਮ ਔਰ ਇਜ਼ਰਾਈਲੀਆਂ ਤੇ ਫਿਲਿਸਤੀਨੀਆਂ ਦਾ ਜ਼ਮੀਨ ਤੇ ਕਬਜ਼ੇ ਦੀ ਲੜਾਈ ਨਹੀਂ ਹੈ। ਇਹਦੇ ਅੰਦਰ ਬਹੁਤ ਲੁਕਵੀਆਂ ਪਰਤਾਂ ਨੇ ਤੇ ਹਰ ਧਰਤੀ ਦੇ ਉੱਤੇ ਜਿਹੜਾ ਜ਼ੁਲਮ ਵਾਪਰ ਰਿਹਾ ਉਹਦੇ ਕਾਰਨ ਉਸ ਧਰਤੀ ਦੀ ਗਹਿਰਾਈ ਚ ਪਏ ਨੇ। ਘੱਟੋ ਘੱਟ ਉਹ ਗਹਿਰਾਈ 2-3 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਬਣਦੀ, 30-35 ਕਿਲੋਮੀਟਰ ਔਸਤਨ ਸਾਡੀ ਇਹ ਕ੍ਰਸਟ ਹੈ ਜਿਹਦੇ ਵਿਚ ਸਾਰੇ ਖਜ਼ਾਨੇ ਇਹਦੇ ਥੱਲੇ ਲਾਵਾ ਹੈ। ਧਰਤੀ ਇਕ ਲਾਵੇ ਦੇ ਉੱਤੇ ਆ, ਇਹ ਜਿਵੇਂ ਅੰਡਾ ਨਹੀਂ ਹੁੰਦਾ ਅੰਡੇ ਦਾ ਛਿਲਕਾ ਤੇ ਵਿਚਕਾਰ ਗੁੱਦਾ ਤੇ ਫਿਰ ਵਿਚਕਾਰ ਜ਼ਰਦੀ, ਜੇ ਤੁਸੀਂ ਧਰਤੀ ਨੂੰ ਦੇਖਣਾ ਤੇ ਇੱਕ ਜ਼ਰਦੀ ਦਾ ਗੋਲਾ ਜਿਹਨੂੰ ਇਨਰ ਕੋਲ ਕਹਿੰਦੇ ਆ, ਫਿਰ ਐਕਸਟਰਨਲ ਕੋਲ ਕਹਿੰਦੇ ਆ, ਫਿਰ ਉਹਦੇ ਉੱਤੇ ਬੋਲਟਨ ਹੁੰਦੀ ਆ। ਬੋਲਟਨ ਦੇ ਉੱਤੇ ਇੱਕ ਪਰਤ ਹੈ ਜਿਹੜਾ ਆਪਾਂ ਅੰਡੇ ਦਾ ਛਿਲਕਾ ਕਹਿ ਦਿੰਦੇ ਹਾਂ। ਜਿੰਨਾ ਕੁ ਛਿਲਕਾ ਅੰਡੇ ਦਾ ਹਿੱਸਾ ਹੈ ਤਕਰੀਬਨ ਧਰਤੀ ਦੀ ਮੋਟਾਈ ਜਿਹਦੇ ਤੇ ਆਪਾਂ ਬੈਠੇ ਹਾਂ, ਜਿਹਨੂੰ ਸੰਪੂਰਨ ਧਰਤੀ ਮੰਨਦੇ ਹਾਂ, ਇਹ ਅਸਲ ਧਰਤੀ ਦੇ ਹਿਸਾਬ ਨਾਲ ਅੰਡੇ ਦੇ ਛਿਲਕੇ ਵਰਗੀ ਹੈ। ਹੁਣ ਉਸ ਛਿਲਕੇ ਦੇ ਉੱਪਰ ਵੀ 30-35 ਕਿਲੋਮੀਟਰ ਕਈ ਵਾਰ ਕਿਤੇ ਘੱਟ ਵੀ ਹੋਊਗੀ ਵੱਧ ਵੀ ਹੋਊਗੀ ਪਰਤ, ਇਹਦੇ ਵਿਚ ਵੀ 2-3 ਕਿਲੋਮੀਟਰ ਤੋਂ ਜ਼ਿਆਦਾ ਗਹਿਰੇ ਖਜ਼ਾਨੇ ਨਹੀਂ ਹੈ। ਬਸ ਉਹ ਜਿਹੜੇ ਹੇਠਾਂ ਖਜ਼ਾਨੇ ਆ, ਚਾਹੇ ਤੇਲ ਹੈ, ਚਾਹੇ ਮਿਨਰਲਸ ਨੇ, ਚਾਹੇ ਯੂਰੇਨੀਅਮ ਹੈ, ਚਾਹੇ ਲੀਥੀਅਮ ਹੈ, ਜਿਸ ਧਰਤੀ ਥੱਲੇ ਉਹ ਨਿਕਲਿਆ ਆਵੇ ਤੇ ਉਹਨੂੰ ਜਦੋਂ ਕਿਸੇ ਮਲਟੀਨੈਸ਼ਨਲ ਕਾਰਪੋਰੇਸ਼ਨ ਨੇ ਹਾਸਲ ਕਰਨਾ ਹੋਵੇ ਤੇ ਉਹਦੇ ਉੱਤੇ ਮੌਕੇ ਤੇ ਕੋਈ ਨਾ ਕੋਈ ਐਸਾ ਵਜੂਦ ਖੜਾ ਕਰ ਦਿੱਤਾ ਜਾਂਦਾ ਕਿ ਜਿਹੜੀ ਸਮੂਹ ਆਬਾਦੀ ਉਹਦੇ ਤੇ ਬੈਠੀ ਹੈ ਉਹ ਕਿਸੇ ਤਰ੍ਹਾਂ ਡਿਸਪਲੇਸ ਕੀਤੀ ਜਾ ਸਕੇ। ਉਦੋਂ ਬਾਅਦ ਫਿਰ ਟੋਆ ਪੱਟਾਂਗੇ, ਫੇਰ ਲਾਵਾਂਗੇ ਨਲਕਾ ਤੇ ਫਿਰ ਪੈਸੇ ਕਮਾਵਾਂਗੇ। ਅਸਲ ਗੱਲ ਤਾਂ ਇਹ ਹੈ, ਪਰ ਉਹ ਤੋਂ ਪਹਿਲਾਂ ਇਸ ਮਸਲੇ ਨੂੰ ਵਿਗਾੜਿਆ ਕਿਵੇਂ ਜਾਂਦਾ, ਉਹਦੇ ਉੱਤੇ ਸ਼ੇਖ ਡਾਕਟਰ ਆਜ਼ਮ ਅਬੂ ਰਿਆਸ਼ ਸਾਹਿਬ ਹੋਲੀ ਮਸਜਿਦ ਅਲ ਅਕਸਾ ਜ਼ੇਰੂਸ਼ਲਮ ਉਹਦੇ ਇਮਾਮ ਨੇ ਇਹ ਅੱਜ 3:30 ਵਜੇ ਤੋਂ ਗੱਲਬਾਤ ਕਰਨਗੇ। ਔਰ ਮੇਰੇ ਖਿਆਲ ਦੇ ਵਿਚ ਇਹ ਗੱਲਬਾਤ ਦੇ ਵਿਚ ਆਰਿਫਾ ਜੀ ਜ਼ਰੂਰ ਉਹਦੇ ਵਿਚ ਸ਼ਾਮਲ ਹੋਣਗੇ। ਸੋ ਆਜ਼ਾਮ ਸਾਹਿਬ ਆਪ ਇਕ ਗ੍ਰੈਜੂਏਟ ਨੇ ਅਲ ਅਜ਼ਹਰ ਯੂਨੀਵਰਸਿਟੀ, BA ਇਹਨਾਂ ਨੇ ਇਸਲਾਮਿਕ ਸਾਇੰਸਿਸ ਐਂਡ ਅਰੇਬਿਕ ਸਟੱਡੀਜ਼ ਦੇ ਵਿਚ ਕੀਤੀ ਹੋਈ ਹੈ। ਵਿਜ਼ਿਟਿੰਗ ਇਮਾਮ ਨੇ ਹੋਲੀ ਮਸਜਿਦ ਦੇ ਜਿਵੇਂ ਕਿ ਮੈਂ ਅਲ ਅਕਸਾ ਜ਼ੇਰੂਸ਼ਲਮ ਦੇ ਦੱਸਿਆ, ਐਂਡ ਹੀ ਹੋਲਡਸ ਅ ਮਾਸਟਰ ਐਂਡ ਅ PhD ਇਨ ਮਕੈਨੀਕਲ ਇੰਜੀਨੀਅਰਿੰਗ ਤੇ ਸਪੈਸ਼ਲਾਈਜੇਸ਼ਨ ਇਹਨਾਂ ਦੀ ਐਨਰਜੀ ਸਸਟੇਨੇਬਿਲਿਟੀ। ਆ ਗਿਆ ਮਸਲਾ ਉਹੀ, ਮੈਨੂੰ ਪਤਾ ਹੀ ਨਹੀਂ ਸੀ, ਐਨਰਜੀ ਸਸਟੇਨੇਬਿਲਿਟੀ ਸਮਾਰਟ ਸਿਟੀਜ਼ ਫਰੋਮ ਓਨਟੈਰੀਓ ਟੈਕਨੀਕਲ ਯੂਨੀਵਰਸਿਟੀਜ਼, ਇਹ ਇਹਨਾਂ ਸਬਜੈਕਟਸ ਦੇ ਉੱਪਰ ਮੁਹਾਰਤ ਇਹਨਾਂ ਨੇ ਹਾਸਲ ਕੀਤੀ ਹੈ, PhD ਦਾ ਵਿਸ਼ਾ ਰਿਹਾ। ਤੇ ਹੀ ਇਜ਼ ਆਲਸੋ ਗਵਰਨਰ ਔਨ ਦੇਅਰ ਬੋਰਡ ਆਫ ਗਵਰਨਰਸ, ਜਿਹੜੇ ਇਸ ਯੂਨੀਵਰਸਿਟੀ ਦੇ ਟੈਕਨੀਕਲ ਐਸਪੈਕਟ ਦੇ ਬੋਰਡ ਆਫ ਗਵਰਨਰਸ ਨੇ, ਉਹਨਾਂ ਵਿਚੋਂ ਵਨ ਆਫ ਦਾ ਗਵਰਨਰ ਹੀ ਇਜ਼। ਡਾਕਟਰ ਆਜ਼ਮ ਇਜ਼ ਆਲਸੋ ਦੀ CEO ਆਫ ਪੋਲਰੇਸਿਸ ਐਨਰਜੀ ਸਸਟੇਨੇਬਿਲਿਟੀ ਸੋਲਿਊਸ਼ਨਸ। ਸੋ ਮੇਰੇ ਖਿਆਲ ਚ ਬਹੁ ਵਿਧਾਵੀ ਸ਼ਖਸੀਅਤ ਨੇ, ਇਹ ਵਿਗਿਆਨ ਨੂੰ ਵੀ ਜਾਣਦੇ ਨੇ, ਧਰਮ ਨੂੰ ਵੀ ਜਾਣਦੇ ਨੇ, ਜ਼ੇਰੂਸ਼ਲਮ ਦੀ ਧਰਤੀ ਤੋਂ ਨੇ ਅਲ ਅਕਸਾ ਮਕਸਦ ਨੂੰ ਰਿਪ੍ਰੈਜੈਂਟ ਕਰਦੇ ਨੇ। ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਬੜੀ ਦਿਲਚਸਪ ਜਾਣਕਾਰੀ ਹੋਏਗੀ, ਮੇਰਾ ਤਾਂ ਟਾਈਮ ਉਦੋਂ ਤੱਕ ਰਲਣਾ ਨਹੀਂ, ਪਰ ਤੁਸੀਂ ਜ਼ਰੂਰ ਇਹ ਪ੍ਰੋਗਰਾਮ ਸੁਣ ਸਮਝ ਸਕਦੇ ਹੋ ਤੇ ਜ਼ਰੂਰ ਇਹਦੇ ਵਿਚ ਹਿੱਸਾ ਲੈਣਾ। ਡਾਕਟਰ ਆਜ਼ਮ ਅੱਗੇ ਇਕ ਹੋਰ ਗੱਲ ਹੈ, ਰਿਸਰਚ ਫੈਲੋ ਵੀ ਨੇ ਇੰਟਰਨੈਸ਼ਨਲ ਮਕਾਸਿਦ ਇੰਸਟੀਚਿਊਟ ਦੇ, ਇੰਸਟ੍ਰਕਟਡ ਨੇ ਇੰਸਟ੍ਰਕਟਰ ਨੇ ਇਹ ਇਸਲਾਮਿਕ ਸੈਂਟਰ ਆਫ ਓਸ਼ਾਵਾ ਤੇ ਬੋਰਡ ਮੈਂਬਰ ਨੇ ਇਹ ਅਲ ਅਜ਼ਹਰ ਅਕੈਡਮੀ ਆਫ ਕੈਨੇਡਾ। ਸੋ ਇੰਨੀ ਵਿਦਿਆ ਦੇ ਨਾਲ ਇੰਨੇ ਇਲਮ ਦੇ ਨਾਲ ਤੂਤਾਂ ਵਾਲੇ ਖੂਹ ਦੇ ਵਿਚ ਇਕ ਕਰੈਕਟਰ ਹੁੰਦਾ ਸੀ ਸੋਹਣ ਸਿੰਘ ਸੀਤਲ ਹੋਰਾਂ ਦਾ ਨਾਵਲ ਹੈ ਤੂਤਾਂ ਵਾਲਾ ਖੂਹ। ਉਹਦੇ ਵਿਚ ਇਕ ਮੁਸਲਮਾਨ ਭਰਾ ਸੀ ਤੇ ਇਕ ਸਿੱਖ ਭਰਾ ਸੀ। ਸਿੱਖ ਦਾ ਤਾਂ ਮੈਨੂੰ ਨਾਂ ਯਾਦ ਨਹੀਂ, ਮੁਸਲਮਾਨ ਦਾ ਨਾਂ ਇਲਮਦੀਨ ਸੀ। ਸੋ ਇਹ ਇਲਮਦੀਨ ਹੀ ਹੈ, ਇਲਮ ਦਾ ਦੀਨ ਕਰਨ ਵਾਲੇ। ਸੋ ਮੇਰੇ ਖਿਆਲ ਵਿਚ ਮੈਂ ਇਨ੍ਹਾਂ ਨੂੰ ਇਲਮਦੀਨ ਵੀ ਕਹਿ ਕੇ ਨਮਸਕਾਰ ਕਰ ਸਕਦਾ, ਸਲਾਮ ਕਰ ਸਕਦਾ। ਸੋ 3:30 ਵਜੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਜ਼ਰੂਰ ਜ਼ਰੂਰ ਇਹਨੂੰ ਤੁਸੀਂ ਸੁਣਨ ਦੀ ਕੋਸ਼ਿਸ਼ ਕਰਨਾ, ਆਪਣਾ ਸਮਾਂ ਕੱਢਣਾ। ਤੇ ਹੁਣ ਇਹ ਕਰਦੇ ਹਾਂ ਜੀ, ਮੇਰੀ ਤਾਂ ਇੰਟਰੋ ਕਾਫੀ ਲੰਬੀ ਹੋ ਗਈ ਹੈ, ਤੁਹਾਡੇ ਲਈ ਪਹਿਲਾਂ ਇੱਕ ਗੀਤ ਪੇਸ਼ ਕਰਦੇ ਹਾਂ ਤੇ ਗੀਤ ਤੋਂ ਬਾਅਦ ਅਸੀਂ ਕੈਨੇਡੀਅਨ ਖਬਰਾਂ ਤੇ ਚਰਚਾ, ਮਯੰਕ ਸਾਹਿਬ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਅਸੀਂ ਪੰਜਾਬ ਦੇ ਹੇਰਵੇ ਦੇ ਉੱਤੇ ਗੱਲਬਾਤ ਕਰਾਂਗੇ। ਪਹਿਲਾਂ ਇਹ ਗੀਤ ਤੁਹਾਡੀ ਸੇਵਾ ਵਿਚ ਹਾਜ਼ਰ ਹੈ।
ਹੌਲੀ ਹੌਲੀ ਦਾ ਵਿੱਚ ਪਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ
transfer fees to send money abroad. Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
You're listening to the Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਸਭ ਤੋਂ ਪਹਿਲਾਂ ਜੇਕਰ ਕਿਤੇ ਰੇਡੀਓ ਸਿਗਨਲ ਸੁਣਨ ਦੇ ਵਿੱਚ ਕੋਈ ਰੁਕਾਵਟ ਪੇਸ਼ ਆਉਂਦੀ ਹੋਵੇ ਤਾਂ ਸਾਡਾ ਨੰਬਰ ਹੈ 6478724979 6478724900। ਸਟੂਡੀਓ ਦਾ ਕਾਲ ਇਨ ਨੰਬਰ ਹੈ 4166201778 4166201778 ਔਰ ਕਿਉਂਕਿ ਅੱਜ ਮੈਂ ਕੁਝ ਵਿਸ਼ੇ ਹੀ ਐਸੇ ਛੋਣੇ ਹੈ ਤੇ ਤੁਸੀਂ ਮੇਰਾ ਸੈੱਲ ਨੰਬਰ ਵੀ ਤੁਸੀਂ ਮੇਰਾ ਸੈੱਲ ਨੰਬਰ ਵੀ ਯਾਦ ਰੱਖਣਾ 7802437033। ਇੱਕ ਸੈਕਿੰਡ ਤੁਸੀਂ ਹੋਲਡ ਕਰਨਾ ਜੀ, ਇੱਕ ਸੈਕਿੰਡ। ਜੀ ਬਿਲਕੁਲ, ਮੈਂ ਮਾਫੀ ਮੰਗਦਾ, ਮੈਨੂੰ ਇਕਦਮ ਇੱਕ ਡਿਸਟ੍ਰੈਕਸ਼ਨ ਆ ਗਈ ਸੀਗੀ ਤੇ ਤੁਸੀਂ ਇਹ ਨੰਬਰ ਮੇਰਾ 7802437033 ਯਾਦ ਰੱਖਣਾ, ਕਿਉਂਕਿ ਆਪਾਂ ਪੰਜਾਬ ਦੇ ਹੇਰਵਿਆਂ ਦੇ ਉੱਤੇ ਅੱਜ ਸਪੈਸ਼ਲ ਤੌਰ ਤੇ ਮੈਂ ਗੱਲਬਾਤ ਕਰਨੀ ਹੈ ਤੇ ਮੇਰੇ ਖਿਆਲ ਦੇ ਵਿੱਚ ਇਹ ਗੱਲਬਾਤ ਦੇ ਵਿੱਚ ਤੁਸੀਂ ਜ਼ਰੂਰ ਹਿੱਸਾ ਲੈਣਾ ਚਾਹੋਗੇ ਘੱਟੋ ਘੱਟ, ਮੇਰੀ ਤਾਂ ਇਹੀ ਉਮੀਦ ਹੈ। ਤੇ ਰਹੀ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਹਾਇਤਾ ਕਰਨ ਦੀ ਗੱਲ, ਮੇਰੀ ਵਾਰ ਵਾਰ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਜੇਕਰ ਸਹਿਯੋਗ ਦੇਣਾ ਚਾਹੁੰਦੇ ਹੋ ਤਾਂ ਸ਼ਾਜ਼ੀਆ ਮਲਿਕ ਜੀ ਨੂੰ ਸੰਪਰਕ ਕਰੋ 6472426 6427426 4746 ਤੇ ਤੁਸੀਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਸ਼ਤਿਹਾਰ ਦੇਣ ਸਬੰਧੀ ਵੀ ਯੋਗਦਾਨ ਪਾ ਸਕਦੇ ਹੋ। ਸੋ ਪਹਿਲੀਆਂ ਖਬਰਾਂ ਜਿਹੜੀਆਂ ਦੇ ਉੱਤੇ ਅੱਜ ਅਸੀਂ ਚਰਚਾ ਕਰਨੀ ਹੈ ਉਹ ਇੱਕ ਦੋ ਪਹਿਲੀਆਂ ਛੋਟੀਆਂ ਆਮ ਕ੍ਰਾਈਮ ਦੀਆਂ ਖਬਰਾਂ ਦੇ ਉੱਤੇ ਚਰਚਾ ਕਰ ਲੈਂਦੇ ਹਾਂ। ਆਮ ਕ੍ਰਾਈਮ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਬ੍ਰੈਂਪਟਨ ਦੇ ਇੱਕ ਬਾਕਸਿੰਗ ਕਲੱਬ ਦੇ ਓਨਰ ਨੂੰ ਚਾਰਜ ਕੀਤਾ ਗਿਆ ਕਿ ਉਹ ਕਈ ਸਾਲਾਂ ਤੋਂ ਨਾਬਾਲਗ ਜਾਂ ਬਾਲਗ ਬੱਚਿਆਂ ਨੂੰ, ਘੱਟ ਉਮਰ ਦੇ ਬੱਚਿਆਂ ਨੂੰ, ਨੌਜਵਾਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਹੁਣ ਇਹਦੀ ਉਮਰ ਇਸ ਵਕਤ ਕੋਈ 68 ਸਾਲ ਦੇ ਕਰੀਬ ਹੈ ਤੇ ਬ੍ਰੈਂਪਟਨ ਬਾਕਸਿੰਗ ਜਿਮ ਇਹ ਵਿਅਕਤੀ ਚਲਾਉਂਦਾ ਸੀ। ਇਹਦੇ ਉੱਤੇ ਹੁਣ 52 ਕ੍ਰਿਮੀਨਲ ਚਾਰਜਸ ਲੱਗੇ ਨੇ ਤੇ ਹਿਸਟੋਰਿਕ ਸੈਕਸੁਅਲ ਅਸੋਲਟ ਐਲੀਗੇਸ਼ਨਸ ਨੇ। ਪੀਲ ਰੀਜਨਲ ਪੁਲਿਸ ਨੇ ਵੀਰਵਾਰ ਨੂੰ ਇਹਦੀ ਅਨਾਊਂਸਮੈਂਟ ਕੀਤੀ ਹੈ ਕਿ ਇਹਦਾ ਕਾਫੀ ਲੰਮਾ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਵਿੱਚ ਇਤਿਹਾਸ ਹੈ। ਇਜਾਜ਼ ਖਾਨ ਹੈ ਇਹਦਾ ਨਾਂ ਔਰ ਇਹ ਪ੍ਰੈਸੀਡੈਂਟ ਐਂਡ ਓਨਰ ਨੇ ਕਿੰਗ ਆਫ ਦਾ ਰਿੰਗ। ਇਹ ਬ੍ਰੈਂਪਟਨ ਬਾਕਸਿੰਗ ਜਿਮ ਜਿਹਦਾ ਨਾਂ ਕਿੰਗ ਆਫ ਦਾ ਰਿੰਗ ਹੈ ਇਹ ਚਲਾਉਂਦੇ ਨੇ ਤੇ ਵਸਾਗਾ ਬੀਚ ਓਨਟੈਰੀਓ ਤੋਂ ਇਨ੍ਹਾਂ ਨੂੰ ਰੀਸੈਂਟਲੀ ਗ੍ਰਿਫ਼ਤਾਰ ਕੀਤਾ ਗਿਆ ਤੇ ਪੁਲਿਸ ਕਹਿੰਦੀ ਹੈ ਕਿ ਇੱਕ ਐਕਸੀਕਿਊਸ਼ਨ ਵਾਰੰਟ ਉਨ੍ਹਾਂ ਨੂੰ ਹਾਸਲ ਹੋਇਆ ਸੀ 27 ਮਾਰਚ ਦਾ। 27 ਮਾਰਚ ਨੂੰ ਉਨ੍ਹਾਂ ਨੇ ਕਾਰਵਾਈ ਕੀਤੀ ਤੇ ਫਿਰ ਇਸ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਤੇ ਤਕਰੀਬਨ ਇਹ 20 ਸਾਲਾਂ ਤੋਂ ਬ੍ਰੈਂਪਟਨ ਬਾਕਸਿੰਗ ਕਲੱਬ ਚਲਾ ਰਿਹਾ ਔਰ ਪੁਲਿਸ ਨੇ ਇਹ ਵੀ ਕਿਹਾ ਕਿ ਇਹਦੇ ਉੱਤੇ ਦੋਸ਼ ਲੱਗੇ ਨੇ ਕਿ ਇਹਨੇ ਨਿਊਮਰਸ ਸੈਕਸੁਅਲ ਅਸੋਲਟ ਔਨ ਮਲਟੀਪਲ ਯੂਥ ਵਿਕਟਿਮਸ ਦੇ ਉੱਤੇ ਕੀਤੇ ਨੇ। ਸੋ ਖਾਨ ਦੇ ਚਾਰਜਸ ਦੇ ਵਿੱਚ ਚਾਈਲਡ ਪੋਰਨੋਗ੍ਰਾਫੀ, ਸੈਕਸੁਅਲ ਇੰਟਰਫੇਰੈਂਸ, ਸੈਕਸੁਅਲ ਅਸੋਲਟ ਔਰ ਕਰਪਟਿੰਗ ਅ ਮਾਈਨਰ ਤੇ ਕਿਸੇ ਮਾਈਨਰ ਬੱਚੇ ਨੂੰ ਵਰਗਲਾਉਣਾ ਤੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਉਹਨੂੰ ਉਕਸਾਉਣਾ ਤੇ ਤਿਆਰ ਕਰਨਾ, ਇਸ ਤਰ੍ਹਾਂ ਦੀਆਂ ਨੇ ਹਰਕਤਾਂ ਕੀਤੀਆਂ ਨੇ। ਬਾਲ ਮਨ ਦੇ ਨਾਲ ਖੇਡਿਆ ਵੀ ਇਹ। ਸੋ ਪੀਲ ਪੁਲਿਸ ਦਾ ਮੰਨਣਾ ਆ ਕਿ ਕੱਲੇ ਜਿੰਨੇ ਕੁ ਬੱਚੇ ਦੇ ਕ੍ਰਾਈਮ ਦੇ ਸ਼ਿਕਾਰ ਹੋ ਕੇ ਮੂਹਰੇ ਆਏ ਆ, ਇਸ ਤੋਂ ਜ਼ਿਆਦਾ ਵੀ ਲੋਕ ਹੋਣਗੇ। ਸੋ ਪੁਲਿਸ ਹੁਣ ਕਹਿ ਰਹੀ ਹੈ ਕਿ ਇਹ ਇਸ ਵਿਅਕਤੀ ਦੀ ਇਹ ਪਛਾਣ ਹੈ, ਇਸ ਤਰ੍ਹਾਂ ਦਾ ਇਹ ਜਿੰਮ ਚਲਾਉਂਦਾ ਰਿਹਾ ਤੇ ਜੇਕਰ ਕੋਈ ਹੋਰ ਵੀ ਇਹਦੇ ਹੱਥੋਂ ਪੀੜਤ ਹੋਇਆ ਹੋਵੇ ਤਾਂ ਸਪੈਸ਼ਲ ਵਿਕਟਿਮਸ ਯੂਨਿਟ ਨਾਲ ਸੰਪਰਕ ਕੀਤਾ ਜਾਵੇ ਤੇ ਤੁਸੀਂ ਅਨੋਨੀਮਸਲੀ ਵੀ ਕ੍ਰਾਈਮ ਸਟੋਪਰਸ ਦੇ ਕੋਲ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਤੇ ਅਗਲੀ ਖਬਰ ਹੈ, ਟੋਰਾਂਟੋ ਪੁਲਿਸ ਦਾ ਇੱਕ ਸੀਨੀਅਰ ਪੁਲਿਸ ਆਫਿਸਰ ਹੈ, ਇਹ ਵੀ ਇੱਕ ਕ੍ਰਾਈਮ ਦੇ ਵਿੱਚ ਇਹਦੀ ਸ਼ਮੂਲੀਅਤ ਦਾ ਪਤਾ ਲੱਗਿਆ, ਪਰ ਉਦੋਂ ਵੀ ਖਤਰਨਾਕ ਗੱਲ ਹੈ ਕਿ ਇਹਦੇ ਕੋਲ ਗਲਤ ਕਿਸਮ ਦੇ ਨਾਲ ਰੱਖੇ ਗਏ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਹੈ। ਇੱਕ ਪੁਲਿਸ ਮੁਲਾਜ਼ਮ ਨੂੰ ਤਾਂ ਵੈਸੇ ਵੀ ਸਟੇਟ ਪੱਧਰ ਦੇ ਉੱਤੇ ਆਮ ਲੋਕਾਂ ਨਾਲੋਂ ਜ਼ਿਆਦਾ ਹਥਿਆਰ ਮਿਲੇ ਹੁੰਦੇ ਆ, ਸਰਕਾਰੀ ਹਥਿਆਰ ਮਿਲਿਆ ਹੁੰਦਾ ਤੇ ਬਹੁਤੀ ਵਾਰ ਉਸੇ ਦੇ ਗੱਲ ਨੂੰ ਪ੍ਰਮਾਣਕ ਮੰਨ ਕੇ ਕਾਰਵਾਈ ਵੀ ਕੀਤੀ ਜਾਂਦੀ ਹੈ। ਜੇ ਪੁਲਿਸ ਵਾਲੇ ਦਾ ਕਿਸੇ ਨਾਲ ਝਗੜਾ ਹੋ ਜਾਏ ਤਾਂ ਉਹਨੂੰ ਇਹ ਖੁੱਲ ਹੈ ਕਿ ਉਹ ਸਰਕਾਰੀ ਵਰਦੀ ਤੇ ਹਮਲਾ ਜਾਂ ਸਰਕਾਰੀ ਕੰਮ ਚ ਵਿਘਨ ਪਾਏ ਜਾਣ ਦੀ ਵੀ ਗੱਲ ਕਹਿ ਸਕਦਾ ਤੇ ਉਹਦੀ ਸੁਣਵਾਈ ਵੱਧ ਹੁੰਦੀ ਹੈ। ਪਰ ਜੇ ਇਹ ਜਿਹਾ ਬੰਦਾ ਵਿਗੜ ਜੇ ਤੇ ਇਹ ਸੋਚੋ ਕਿ ਇੰਨੇ ਜ਼ਿਆਦਾ ਅਧਿਕਾਰਾਂ ਨਾਲ ਵਿਗੜਿਆ ਹੋਇਆ ਬੰਦਾ ਕਿੰਨਾ ਨੁਕਸਾਨ ਕਰ ਸਕਦਾ। ਸਮਾਜ ਵਿਚ ਅਸੀਂ ਬਹੁਤ ਅਪਰਾਧੀ ਦੇਖਿਆ ਜਿਨ੍ਹਾਂ ਨੂੰ ਕੋਈ ਕਾਨੂੰਨੀ ਤੌਰ ਤੇ ਵਧੇਰੇ ਅਧਿਕਾਰ ਨਹੀਂ ਮਿਲੇ ਹੁੰਦੇ ਤੇ ਉਹ ਕਿੰਨੇ ਨੁਕਸਾਨ ਜਦਾ ਸਾਬਤ ਹੁੰਦੇ ਆ। ਸੋ ਇਸ ਵਿਅਕਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਗੱਲ ਬਹੁਤ ਜ਼ਿਆਦਾ ਗਹਿਰ ਗੰਭੀਰ ਬਣ ਜਾਂਦੀ ਹੈ। ਇਨ੍ਹਾਂ ਦੀ ਉਮਰ 51 ਸਾਲ ਦੀ ਹੈ। ਵੀਰਵਾਰ ਨੂੰ ਇਨ੍ਹਾਂ ਨੂੰ ਅਰੈਸਟ ਕੀਤਾ ਗਿਆ ਤੇ 2 ਕਾਊਂਟਸ ਆਫ ਕੇਅਰਲੈਸ ਸਟੋਰੇਜ ਆਫ ਫਾਇਰ ਆਰਮਸ ਤੇ ਅਨਆਥੋਰਾਈਜ਼ਡ ਪੋਜੈਸ਼ਨ ਆਫ ਪ੍ਰੋਹਿਬਿਟਿਡ ਡਿਵਾਈਸਿਸ ਜਾਂ ਡਿਵਾਈਸ ਰੱਖੇਗੀ ਜਿਹੜੀਆਂ ਪ੍ਰਤੀਬੰਧਤ ਯੰਤਰ ਹੈ ਉਹ ਵੀ ਇਹਦੇ ਕੋਲੋਂ ਬਰਾਮਦ ਹੋਇਆ। ਪੀਲ ਪੁਲਿਸ ਨੇ ਰਿਕਵਰ ਕੀਤੀ ਹੈ। ਇਸ ਤੋਂ ਬ੍ਰੈਂਪਟਨ ਦੇ ਇਲਾਕੇ ਵਿਚੋਂ 2 ਫਾਇਰ ਆਰਮਸ, ਬਾਰੂਦੀ ਹਥਿਆਰ ਜਾਂ ਪਿਸਤੌਲਾਂ, ਗਨਸ, ਤੇ ਅੱਗੇ ਜਾਂਚ ਇਹ ਜਦੋਂ ਚੱਲੀ ਸੀ ਤਾਂ ਇੱਕ ਫਾਇਰ ਆਰਮ ਦੇ ਮਾਮਲੇ ਚ ਚੱਲੀ ਸੀ ਕਿ 9 ਦਸੰਬਰ 2023 ਦੀ ਗੱਲ ਆ। ਪਿਛਲੇ ਸਾਲ ਟੋਰਾਂਟੋ ਪੁਲਿਸ ਨੇ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ ਹੈ ਕਿ 9 ਦਸੰਬਰ 2023 ਨੂੰ ਕਿਸੇ ਜਗ੍ਹਾ ਦੇ ਉੱਤੇ ਗੋਲੀਬਾਰੀ ਦੀ ਵਾਰਦਾਤ ਹੋਈ ਸੀ। ਉਸ ਗੋਲੀਬਾਰੀ ਦੀ ਵਾਰਦਾਤ ਵਿਚ ਇਕ ਹਥਿਆਰ ਬਰਾਮਦ ਹੋਇਆ। ਉਹ ਹਥਿਆਰ ਜਦੋਂ ਦੇਖਿਆ ਤਾਂ ਪਤਾ ਲੱਗਿਆ ਵੀ ਉਹ ਇਹਦੇ ਨਾਂ ਤੇ ਰਜਿਸਟਰਡ ਹੈ। ਫਿਰ ਉਹ ਅੱਗੇ ਦੀ ਅੱਗੇ ਜਦੋਂ ਹੋਰ ਕਾਰਵਾਈ ਕੀਤੀ ਗਈ ਤਾਂ ਇਹਦੇ ਕੋਲ ਜਾ ਕੇ ਹਥਿਆਰਾਂ ਦਾ ਇਕ ਤਰ੍ਹਾਂ ਨਾਲ ਇਕ ਛੋਟੀ ਪੱਧਰ ਦਾ ਜ਼ਖੀਰਾ ਹੀ ਬਰਾਮਦ ਹੋ ਗਿਆ। ਹੁਣ ਵਨ ਆਫ ਦਾ ਫਾਇਰ ਆਰਮ ਸੀ ਉਹ ਇਕ ਹੈਮਿਲਟਨ ਰੈਜੀਡੈਂਟ ਦੇ ਨਾਂ ਤੇ ਜੋ ਘਟਨਾ ਸਥਲ ਤੋਂ ਬਰਾਮਦ ਹੋਇਆ ਉਹ ਉਥੋਂ ਮਿਲਿਆ ਸੀ। ਤੇ ਫਿਰ ਇਹ ਵੀ ਪਤਾ ਲੱਗਿਆ ਕਿ ਨਾ ਤਾਂ ਉਹ ਮਿਸਿੰਗ ਸੀ ਤੇ ਨਾ ਹੀ ਉਹ ਚੋਰੀ ਸੀ। ਨਾ ਤਾਂ ਉਹ ਹਥਿਆਰ ਗੁੰਮ ਹੋਇਆ ਸੀ, ਕੋਈ ਰਿਪੋਰਟ ਚ ਨਹੀਂ ਆਇਆ, ਤੇ ਨਾ ਹੀ ਚੋਰੀ ਕੀਤਾ ਗਿਆ ਸੀ। ਸਿੱਧੇ ਤੌਰ ਤੇ ਇਹ ਹਥਿਆਰ ਇਹਦੇ ਅਖਤਿਆਰ ਵਿਚ ਹੀ ਸੀ, ਕਾਨੂੰਨ ਤੌਰ ਤੇ ਇਹਦੇ ਕੋਲ ਸੀ। ਤੇ ਆਖਰੀ ਸਮੇਂ ਤੱਕ ਵੀ ਇਹਨੇ ਇਹ ਨਹੀਂ ਸੀ ਆਖਿਆ ਕਿ ਇਹਦੇ ਹੱਥੋਂ ਕਿਤੇ ਨਿਕਲ ਗਿਆ ਜਾਂ ਖੋਹ ਲਿਆ ਜਾਂ ਚੋਰੀ ਹੋ ਗਿਆ। ਸੋ ਜੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਹੋਈ ਤਾਂ ਇਹੀ ਮੰਨਿਆ ਜਾ ਰਿਹਾ ਹਾਲ ਦੀ ਘੜੀ ਕਿ ਉਸ ਮੌਕੇ ਤੇ ਜਦੋਂ ਗੋਲੀਬਾਰੀ ਦੀ ਵਾਰਦਾਤ ਹੋਈ ਇਹ ਆਪਣੇ ਇਸੇ ਹਥਿਆਰ ਨਾਲ, ਰਜਿਸਟਰਡ ਹਥਿਆਰ ਨਾਲ ਜਾਂ ਤਕਰੀਬਨ ਸਰਕਾਰੀ ਹੋਵੇ, ਮੈਂ ਉੱਥੇ ਤੱਕ ਨਹੀਂ ਜਾ ਕੇ ਕੁਝ ਕਹਿ ਸਕਦਾ, ਇਹਦੇ ਨਾਮ ਨਾਲ ਜਿਹੜਾ ਹਥਿਆਰ ਜੁੜਿਆ ਹੋਇਆ ਸੀ, ਚਾਹੇ ਉਹ ਇਹਦਾ ਆਪਣਾ ਸੀ ਚਾਹੇ ਉਹ ਸਰਕਾਰੀ ਸੀ, ਇਹਦੇ ਨਾਂ ਨਾਲ ਜਿਹੜਾ ਹਥਿਆਰ ਜੁੜਿਆ ਹੋਇਆ ਸੀ ਉਹ ਘਟਨਾ ਸਥਲ ਤੋਂ ਬਰਾਮਦ ਹੋਇਆ। ਤੇ ਉਥੋਂ ਫਿਰ ਗੱਲ ਤੁਰ ਪਈ ਵੀ ਇਹ ਤਾਂ ਬਈ ਹਥਿਆਰ ਕਿਸੇ ਹੋਰ ਤਰ੍ਹਾਂ ਦੀ ਗੱਲਬਾਤ ਵੱਲ ਇਸ਼ਾਰਾ ਕਰ ਰਿਹਾ ਕਿ ਕੋਈ ਇੱਕ ਆਮ ਸਧਾਰਨ ਅਪਰਾਧੀ ਨਾਲ ਨਹੀਂ ਜੁੜਿਆ। ਸੋ ਪੁਲਿਸ ਨੇ ਹੈਮਿਲਟਨ ਦੀ ਉਸ ਰੈਜੀਡੈਂਟ ਦੇ ਉਪਰ ਜਦੋਂ ਸਰਚ ਵਾਰੰਟ ਲਏ ਤੇ ਉਥੋਂ 20 ਰਜਿਸਟਰਡ ਫਾਇਰ ਆਰਮਸ ਤੇ ਜਿਹੜੇ ਕਿ ਬੜੇ ਬੇਧਿਆਨੀ ਨਾਲ ਰੱਖੇ ਹੋਏ, ਲਾਪਰਵਾਹੀ ਨਾਲ ਐਂ ਸਟੋਰ ਕੀਤੇ ਹੋਏ, ਜਿਵੇਂ ਕਿ ਹਥਿਆਰ ਜਦੋਂ ਨਾਜ਼ੁਕ ਕਿਸਮ ਦੇ ਆ ਜਾਂ ਖਤਰਨਾਕ ਕਿਸਮ ਦੇ ਆ ਉਨ੍ਹਾਂ ਦੇ ਰੱਖ ਰਖਾਅ ਦਾ ਵੀ ਇਕ ਤੌਰ ਤਰੀਕਾ ਹੁੰਦਾ, ਬਸ ਉਈ ਬੰਦੂਕਾਂ ਜੀ ਇਕੱਠੀਆਂ ਕਰ ਰੱਖੀਆਂ ਹੋਣੀਆਂ ਨੇ। ਤੇ ਓਵਰ ਕਪੈਸਿਟੀ ਮੈਗਜ਼ੀਨ ਵੀ ਮਿਲਿਆ। ਹੁਣ ਇਹ ਇੱਕ ਮੈਗਜ਼ੀਨ ਜਦੋਂ ਅਸੀਂ ਕਿਤੇ ਲਾਉਂਦੇ ਹਾਂ, ਮੈਗਜ਼ੀਨ ਪੜ੍ਹਨ ਲਿਖਣ ਵਾਲਾ ਨਹੀਂ, ਜਿਹੜਾ ਗਨਸ ਦੇ ਵਿਚ ਪੈਂਦਾ ਜਿਸ ਗੋਲੀਆਂ ਹੁੰਦੀਆਂ ਨੇ, ਉਹ ਵੀ ਕਪੈਸਿਟੀ ਤੋਂ ਵੱਧ ਤਿਆਰ ਕੀਤਾ ਹੋਇਆ ਸੀ, ਜਿਵੇਂ ਕਿ ਉਹਨੂੰ ਮੈਨੀਪੁਲੇਟ ਕਰਕੇ, ਠੀਕ ਹੈ, ਜਾਂ ਉਹਨੂੰ ਕਸਟਮਾਈਜ਼ ਕੀਤਾ ਹੋਣਾ। ਹੁਣ ਆਪਾਂ ਨੂੰ ਨਹੀਂ ਪਤਾ ਵੀ ਅਸੀਂ ਕੀ ਸ਼ਬਦ ਵਰਤੀਏ, ਅਸੀਂ ਸਧਾਰਨ ਲੋਕ ਹਾਂ ਤੇ ਓਵਰ ਕਪੈਸਿਟੀ ਨੂੰ ਅਸੀਂ ਕਿਵੇਂ ਡਿਫਾਈਨ ਕਰੀਏ, ਮੇਰੇ ਕੋਲ ਤਾਂ ਇਹੋ ਜਿਹੇ ਸ਼ਬਦ ਹੈ ਨਹੀਂ ਗੇ, ਕਿਉਂਕਿ ਇਹ ਕਾਨੂੰਨੀ ਤਰਜਮਾ ਆ। ਮੈਂ ਇਹਦਾ ਸਧਾਰਨ ਅੰਗਰੇਜ਼ੀ ਤੋਂ ਪੰਜਾਬੀ ਤਰਜਮਾ ਕਰੂੰ ਮੈਂ ਫਸ ਜਾਣਾ, ਗਰੀਬ ਆਦਮੀ ਨੇ ਲੁੱਟ ਜਾਣਾ। ਸੋ ਇੱਥੇ ਕਾਨੂੰਨੀ ਤਕਨੀਕੀ ਸ਼ਬਦਾਵਲੀ ਦੀ ਲੋੜ ਹੈ, ਪਰ ਮੈਂ ਓਵਰ ਕਪੈਸਿਟੀ ਦਾ ਤਰਜਮਾ ਕਰਨ ਦੀ ਸਮਰੱਥਾ ਇੰਨੇ ਕੁ ਸ਼ਬਦਾਂ ਦੇ ਵਿੱਚੋਂ ਨਹੀਂ ਰੱਖਦਾ। ਸੋ ਪੁਲਿਸ ਆਫਿਸਰ ਇਜ਼ ਆਲਸੋ ਚਾਰਜਡ ਵਿਦ ਫੇਲੀਅਰ ਟੂ ਰਿਪੋਰਟ, ਕਿਉਂਕਿ ਇਹਨੇ ਰਿਪੋਰਟ ਕਿਉਂ ਨਹੀਂ ਕੀਤਾ ਵੀ ਭਾਈ ਇਹਦਾ ਹਥਿਆਰ ਗੁੰਮ ਹੋ ਗਿਆ ਸੀ, ਇਹਦਾ ਮਤਲਬ ਇਹਦੀ ਕਸਟਡੀ ਚ ਹੈ, ਤਾਂ ਫਿਰ ਇਹ ਹਥਿਆਰ ਨੂੰ ਇਸ ਘਟਨਾਕ੍ਰਮ ਦੇ ਵਿਚ ਇਹਦੇ ਨਾਲ ਅਪਰਾਧਕ ਤੌਰ ਤੇ ਹੀ ਜੋੜਨ ਦੀ ਇੱਕ ਸਥਿਤੀ ਬਣ ਗਈ ਹੈ, ਜੇ ਮਜਬੂਰੀ ਨਾ ਵੀ ਕਹੀਏ। ਤੇ ਹੁਣ ਇਹ ਹੈ ਕਿ ਇਹਨੇ ਕੰਮ ਵੀ ਬੜਾ ਲੰਮਾ ਕੀਤਾ ਹੋਇਆ ਪੁਲਿਸ ਦੇ ਵਿਚ, 21 ਸਾਲਾਂ ਤੋਂ ਇਹ ਬੰਦਾ ਪੁਲਿਸ ਦੇ ਵਿਚ ਸੇਵਾਵਾਂ ਨਿਭਾ ਰਿਹਾ। ਹੁਣ ਇਹਨੂੰ ਤਨਖਾਹ ਦੇ ਉੱਤੇ ਨੌਕਰੀ ਤੋਂ ਹਾਲ ਦੀ ਘੜੀ ਮੁਅੱਤਲ ਕੀਤਾ ਗਿਆ, ਤੇ ਅਗਲੀ ਕਾਰਵਾਈ ਦੇਖਾਂਗੇ ਕੀ ਆਉਂਦੀ ਹੈ। ਤੇ ਸਾਰੀ ਕਾਰਵਾਈ ਜੋ ਇਹਦੇ ਖਿਲਾਫ਼ ਹੋਣੀ ਹੈ ਉਹ ਪੁਲਿਸ ਐਕਟ ਦੇ ਤਹਿਤ ਕੀਤੀ ਜਾਣੀ ਹੈ। ਤੇ ਇੱਕ ਛੋਟੀ ਜਿਹੀ ਬ੍ਰੇਕ ਹੋ ਗਿਆ ਜੀ, ਆਪਾਂ ਮਾੜੀ ਜੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਵੈਸੇ ਵੀ ਲਾ ਲੈਣੀ ਚਾਹੀਦੀ ਹੈ, ਸਮਾਜ ਵਿਚ ਬ੍ਰੇਕਾਂ ਲੱਗੀਆਂ ਵੀ ਬਹੁਤ ਹੋਈਆਂ ਨੇ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. listen live on www.eawaz.com. If it is static, listen on your local number 647-872-4900.
You're listening to the Current Affairs with Ramanjeet Sidhu.
ਕੱਲ ਵੀ ਜਦੋਂ ਅਸੀਂ ਇੱਕ ਖਬਰ ਕੀਤੀ ਸੀ ਨਾ ਕਿ ਉਹਦੇ ਵਿੱਚ ਰੂਮਿੰਗ ਕਪੈਸਿਟੀ ਦੀ ਗੱਲ ਆ ਰਹੀ ਸੀ ਕਿ ਕੁਝ ਘਰ ਨੇ ਕੁਝ ਲੋਕ ਇਸ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਆ ਜਿੱਥੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਜਾਂ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਜਾਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਜਾਂ ਸਮਾਜਿਕ ਤੌਰ ਤੇ ਟੁੱਟੇ ਹੋਏ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਠਾਹਰ ਦਿੱਤੀ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਘਰ ਚਲਾਏ। ਸਰਕਾਰਾਂ ਕੋਲ ਤਾਂ ਵਿਵਸਥਾ ਹੈ ਨਹੀਂ, ਆਪ ਤਾਂ ਆਪਾਂ ਕੁਝ ਕਰ ਨਹੀਂ ਸਕਦੇ, ਆਪ ਤਾਂ ਅਸੀਂ ਲੋਕਾਂ ਦੇ ਉੱਤੇ ਬਸ ਉਹਨੇ ਕੰਮ ਖਰਾਬ ਕਰਤਾ, ਉਹਨੇ ਖਰਾਬ ਤਾ, ਦੂਜਿਆਂ ਤੇ ਦੋਸ਼ ਦੇਣ ਵਾਲੀ ਸਿਆਸਤ, ਨਫ਼ਰਤ ਪਾਉਣ ਵਾਲੀ ਸਿਆਸਤ, ਫਰਜ਼ਾਂ ਤੋਂ ਭੱਜਣ ਵਾਲੀ ਸਿਆਸਤ, ਉਹਦੇ ਵਿਚ ਸਾਡੇ ਸਿਆਸਤਦਾਨ ਮਜਬੂਰੀ ਬਸ, ਜਾਣ ਕੇ ਨਹੀਂ ਕਹਿੰਦਾ ਮੈਂ, ਮਜਬੂਰੀ ਬਸ ਗ੍ਰਸੇ ਹੋਏ ਨੇ। ਇਸ ਤਰ੍ਹਾਂ ਦੀਆਂ ਕਮਜ਼ੋਰ ਸ਼ਖਸੀਅਤਾਂ ਤੋਂ ਅੱਜ ਦੇ ਯੁੱਗ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਜਿਸ ਤਰ੍ਹਾਂ ਦੇ ਹਾਲਾਤ ਵਿਚ ਕੈਨੇਡਾ, ਓਨਟੈਰੀਓ ਦੁਨੀਆ ਫਸੀ ਹੋਈ ਹੈ, ਉਹਦੇ ਲਈ ਸਾਨੂੰ ਬਹੁਤ ਵੱਡੇ ਕੱਦਾਵਾਰ ਆਗੂਆਂ ਦੀ ਲੋੜ ਹੈ ਤੇ ਉਸ ਤਰ੍ਹਾਂ ਦੇ ਆਗੂ ਮਿਲ ਨਹੀਂ ਰਹੇ। ਇਹ ਤਾਂ ਵਿਚਾਰੇ ਆਪਣਾ ਆਪ ਕਾਰਜ ਸਵਾਰਨ ਆਏ ਹੋਏ ਨੇ, ਰੋਟੀ ਪਾਣੀ ਦੀ ਭੁੱਖ ਹੈ, ਕਿਸੇ ਨੂੰ ਇਹ ਹੈ ਵੀ ਮੈਂ ਅਚਾਰ ਦੀ ਬਜਾਏ ਦੋ ਬੁਰਕੀਆਂ ਦਾਲ ਨਾਲ ਖਾ ਲਾਂ। ਸੋ ਇਹ ਤਾਂ ਉਹਨਾਂ ਚੀਜ਼ਾਂ ਦੇ ਵਿਚ ਮਸਰੂਫ ਵਿਅਕਤੀ ਨੇ। ਸੱਚ ਜਾਣਿਓ, ਇਹਦੇ ਵਿਚ ਕੋਈ ਗੁੱਸਾ ਗਿਲਾ ਕਰਨ ਦੀ ਲੋੜ ਨਹੀਂ, ਉਹ ਮੇਰੇ ਵੀਰ ਭਾਈ ਵੀ ਜਾਣਦੇ ਹੀ ਹੈ ਕਿ ਤੁਸੀਂ ਆਪਣਾ ਆਪ ਸਵਾਰਨਾ ਹੈ, ਉਹ ਸਮਾਜ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਪਿਛਲੇ 40-50 ਸਾਲਾਂ ਤੋਂ ਅਸੀਂ ਕੱਲ ਸਲ ਸਾਹਿਬ ਨਾਲ ਵੀ ਜ਼ਿਕਰ ਕੀਤਾ ਸੀ, ਜਿਸ ਤਰ੍ਹਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ, ਤੁਸੀਂ ਉਹਨਾਂ ਨੀਤੀਆਂ ਨੂੰ ਜਾਂ ਤਾਂ ਅਗਾਂਹ ਵਧਾਓਗੇ ਤੇ ਜਾਂ ਉਸੇ ਤਰ੍ਹਾਂ ਲਾਗੂ ਰੱਖੋਗੇ, ਤੁਹਾਡੇ ਚ ਰੋਕਣ ਦੀ ਸਮਰੱਥਾ ਨਹੀਂ ਹੈ। ਦਾਅਵੇ ਨਾਲ ਇਹ ਗੱਲ ਮੈਂ ਕਿਤੇ ਖੜ ਕੇ ਵੀ ਕਹਿ ਸਕਦਾ ਕਿ ਤੁਸੀਂ ਜ਼ੋਰ ਲਾ ਲਓ, ਅੱਬਲ ਤਾਂ ਤੁਸੀਂ ਜ਼ੋਰ ਵੀ ਨਹੀਂ ਲਾ ਰਹੇ, ਤੁਸੀਂ ਲੋਕ ਪੱਖੀ ਇੱਕ ਵੀ ਕੰਮ ਨਹੀਂ ਕਰ ਸਕਦੇ। ਇਸੇ ਕਰਕੇ ਮੇਰੇ ਸੁਣਨ ਵਾਲੇ, ਮੇਰੇ ਨਾਲ ਦੇ ਮੇਰੇ ਵੀਰ ਭਾਈ, ਮੇਰੇ ਆਉਣ ਵਾਲੇ ਬੱਚੇ, ਇਹ ਬਹੁਤ ਵੱਡੇ ਸੰਕਟ ਚ ਫਸਦੇ ਜਾ ਰਹੇ ਨੇ। ਜੀਵਨ ਕੋਈ ਮਹਿੰਗਾ ਨਹੀਂ ਹੈ, ਇਹ ਸਿਰਫ ਨਫ਼ਰਤ, ਈਰਖਾ, ਲਾਲਚ ਦਾ ਮਾਰਿਆ ਹੋਇਆ ਆ। ਸਿਰਫ ਇਹਨਾਂ ਚੀਜ਼ਾਂ ਦੇ ਕਰਕੇ ਹੀ ਜੀਵਨ ਚ ਦੁਸ਼ਵਾਰੀਆਂ ਨੇ, ਪਰ ਉਹ ਤੁਹਾਡੀ ਕਪੈਸਿਟੀ ਤੋਂ ਬਾਹਰ ਨੇ। ਇਹ ਗੱਲਾਂ ਤੁਸੀਂ ਦੂਰ ਕਰਨ ਦੀ ਸਮਰੱਥਾ ਰੱਖਦੇ ਹੀ ਨਹੀਂ। ਚਾਹੇ ਉਹ ਕੱਲ ਵਾਲੇ ਘਰ ਦੀ ਗੱਲ ਹੈ ਜਿਸ ਚ $36.66 ਪਰ ਡੇ ਲੈ ਕੇ, ਤੇ ਉਸ ਔਰਤ ਨੇ ਦੱਸਿਆ ਸੀ, ਸਵੈਲ ਨੇ, ਸਿਮੋਨ ਸੈਵਲ ਦੀ ਕੱਲ ਆਪਾਂ ਗੱਲਬਾਤ ਕੀਤੀ ਸੀ ਕਿ 11,000 ਦੇ ਕਰੀਬ ਖਰਚਾ। ਡਾਕਟਰਾਂ ਨੇ ਵੀ ਮੰਨਿਆ ਕਿ ਉਹ ਅਦਾਰੇ ਤਕਰੀਬਨ ਆਪਣੀਆਂ ਬਣਦੀਆਂ ਸੇਵਾਵਾਂ ਦੇ ਰਹੇ ਨੇ, ਤਾਂ ਘੱਟੋ ਘੱਟ ਸਾਡੇ ਸਿਸਟਮ ਨੂੰ ਅਜੇ ਵੀ ਲੜਖੜਾਉਣ ਦੀ ਹਾਲਤ ਵਿਚ ਹੀ, ਪਰ ਅਜੇ ਵੀ ਚੱਲਦਾ ਰੱਖਣ ਦੇ ਵਿਚ ਯੋਗਦਾਨ ਪਾ ਰਹੇ, ਅਜੇ ਇਹ ਚੁਫਾਲ ਡਿੱਗਿਆ ਨਹੀਂ। ਉਸੇ ਤਰ੍ਹਾਂ ਦੀ ਕੁਝ ਹੋਰ ਕਹਾਣੀ ਆਈ ਹੈ। ਹੁਣ ਇਕ ਨਵਾਂ ਕਾਨੂੰਨ ਇਨ੍ਹਾਂ ਨੇ ਬਣਾਇਆ, ਕਾਨੂੰਨ ਬਣਾਉਂਦੇ ਬੜੇ ਸੋਹਣੇ ਸ਼ਬਦਾਂ ਚ। ਮੈਂ ਤਾਂ ਇਕ ਗੱਲੋਂ ਹੈਰਾਨ ਆ, ਜਦੋਂ ਭਗਤ ਸਿੰਘ ਹੋਰਾਂ ਨੇ ਅਸੈਂਬਲੀ ਚ ਬੰਬ ਸੁੱਟਿਆ ਤਾਂ ਇਕ ਤਾਂ ਟ੍ਰੇਡ ਡਿਸਪਿਊਟ ਬਿੱਲ ਸੀ, ਇਕ ਉਦੋਂ ਐਕਟ ਲੈ ਕੇ ਆਏ ਸੀ, ਆਈ ਬਿਲੀਵ ਉਹ ਲੈ ਕੇ ਆਏ ਸੀ ਸ਼ਾਇਦ 1947-46 ਦੇ ਨੇੜੇ ਤੇੜੇ, ਡਿਫੈਂਸ ਆਫ ਇੰਡੀਆ ਐਕਟ। ਬ੍ਰਿਟਿਸ਼ ਸਾਮਰਾਜ ਡਿਫੈਂਸ ਆਫ ਇੰਡੀਆ ਐਕਟ ਲੈ ਕੇ ਆਇਆ ਸੀ, ਔਰ ਉਹ ਐਕਟ ਲਾਗੂ ਪਤਾ ਕਿਹਨਾਂ ਤੇ ਹੁੰਦਾ ਸੀ, ਜਿਹੜੇ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਸੀ। ਬ੍ਰਿਟਿਸ਼ ਸਰਕਾਰ ਉਸ ਜ਼ਮਾਨੇ ਚ ਭਾਰਤ ਦੀ ਡਿਫੈਂਸ, ਭਾਰਤ ਦੀ ਰੱਖਿਆ ਦਾ ਕਾਨੂੰਨ ਲੈ ਕੇ ਆਏ ਸੀ। ਜਿਹੜਾ ਭਾਰਤ ਨੂੰ ਲੁੱਟ ਰਿਹਾ ਉਹ ਆਪਣੇ ਕਾਨੂੰਨ ਦਾ ਸਿਰਲੇਖ ਜਾਂ ਟਾਈਟਲ ਭਾਰਤ ਦੀ ਰੱਖਿਆ ਦਿੰਦਾ। ਜਿਵੇਂ ਮੈਂ ਤੁਹਾਨੂੰ ਕਹਿੰਦਾ ਰਮਨਜੀਤ ਦੀ ਰੱਖਿਆ ਦਾ ਕਾਨੂੰਨ, ਤੇ ਰਮਨਜੀਤ ਦੇ ਫਿਰ ਉਹ ਛਿੱਤਰ, ਸਾਰੇ ਕਾਨੂੰਨ ਤੇ ਉਹਦੇ ਜੁੱਤੀਆਂ ਪੈਣੀਆਂ। ਸੋ ਕਿਸੇ ਵੀ ਕਾਨੂੰਨ ਦੀ ਸ਼ਬਦਾਵਲੀ ਤੇ ਨਾ ਜਾਓ। ਜਦੋਂ ਰਿਫੋਰਮਸ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਉਹਦੇ ਵਿਚ ਡਿਫੋਰਮਸ ਨਜ਼ਰ ਆਉਂਦੇ ਨੇ। ਐਕਚੁਅਲ ਤੋਂ ਕਾਨੂੰਨ ਦਾ ਨਾਂ ਰੱਖਣਾ ਚਾਹੀਦਾ ਇਕਨੋਮਿਕ ਡਿਫੋਰਮਸ ਆਫ ਕੈਨੇਡਾ ਐਕਟ, ਪਰ ਰੱਖਣਗੇ ਇਕਨੋਮਿਕ ਰਿਫੋਰਮਸ ਆਫ ਕੈਨੇਡਾ ਐਕਟ। ਠੀਕ ਹੈ ਜੀ, ਕੈਨੇਡਾ ਦੇ ਬਿਜਲੀ ਪ੍ਰਬੰਧ ਦੇ ਸੁਧਾਰ ਦਾ ਕਾਨੂੰਨ, ਤੇ ਹੁੰਦਾ ਉਹ ਕੈਨੇਡਾ ਦੇ ਬਿਜਲੀ ਪ੍ਰਬੰਧਾਂ ਨੂੰ ਬਰਬਾਦ ਕਰਨ ਦਾ ਕਾਨੂੰਨ, ਇਹੀ ਪਰਿਭਾਸ਼ਾ ਆ। ਇੱਥੇ ਹੁਣ ਤੁਸੀਂ ਦੇਖੋ ਹੋਮ ਓਨਰਸ ਦੇ ਉੱਤੇ ਇੱਕ ਐਕਟ ਲਿਆਂਦਾ ਕਿ ਕਈ ਲੋਕਾਂ ਕੋਲ ਉਹੀ ਅੰਨੀਆਂ ਜਾਇਦਾਦਾਂ ਪਈਆਂ ਨੇ ਤੇ ਉਹ ਖਾਲੀ ਨੇ, ਉਹ ਵਰਤੀਆਂ ਨਹੀਂ ਜਾ ਰਹੀਆਂ। ਸੂਬੇ ਵਿਚ ਹੋਮਲੈਸਨੈਸ ਦੀ ਪ੍ਰੋਬਲਮ ਹੈ, ਕਿਉਂ ਨਾ ਖਾਲੀ ਪਈ ਪ੍ਰੋਪਰਟੀ ਦੇ ਉੱਤੇ ਵੱਧ ਟੈਕਸ ਲਾਇਆ ਜਾਵੇ। ਆਪੀ ਭੱਜ ਕੇ ਇਹ ਘਰ ਕਿਸੇ ਨੂੰ ਦੇ ਦੇਣਗੇ। ਵਾਹ ਜੀ ਵਾਹ। ਤੇ ਜਿਹੜੇ ਤੁਹਾਡੇ ਕੋਲ ਚੀਜ਼ਾਂ ਖਾਲੀ ਪਈਆਂ ਨੇ, ਜਿਹੜੇ ਤੁਹਾਡੇ ਅਦਾਰੇ ਖਾਲੀ ਪਏ ਨੇ, ਉਨ੍ਹਾਂ ਦਾ ਫਿਰ ਮੈਂ ਕੀ ਕਰਾਂ? ਜਿਹੜੀਆਂ ਅਸਾਮੀਆਂ ਡਾਕਟਰਾਂ ਦੀਆਂ ਖਾਲੀ ਪਈਆਂ ਨੇ, ਵੇਕੈਂਟ ਪੋਸਟ ਆਫ ਡਾਕਟਰ ਐਂਡ ਰਜਿਸਟਰਡ ਨਰਸਿਸ ਐਕਟ, ਤੇ ਉਹਦਾ ਜੁਰਮਾਨਾ ਰੱਖਾਂ ਹਰ ਸੀਟ ਦੇ ਉੱਪਰ $10,000, ਤੇ ਉਹ ਮੈਂ ਲੋਕਾਂ ਦੇ ਖਜ਼ਾਨੇ ਚ ਨਹੀਂ ਰੱਖੂਗਾ, ਉਹ ਕਾਨੂੰਨ ਬਣਾਉਣ ਵਾਲੇ ਮੰਤਰੀ ਦੇ ਕੱਪੜੇ ਲਾ ਕੇ ਲੈ ਜਾਊਂਗਾ। ਤੂੰ ਦੇ, ਜੇ ਨਹੀਂ ਦੇ ਸਕਦਾ ਤਾਂ ਅਸਤੀਫਾ ਦੇ। ਤੂੰ ਕਹਿ ਵੀ ਇਹ ਤਾਂ ਕੰਮ ਹੋ ਹੀ ਨਹੀਂ ਸਕਦਾ, ਮੈਂ ਕਿਉਂ ਕਰਾਂ? ਹੁਣ ਤੁਸੀਂ ਮੈਨੂੰ ਇੱਕ ਗੱਲ ਕਹੋ ਕਿ ਰਮਨਜੀਤ, ਰਮਨਜੀਤ ਨੂੰ ਬਣਾਓ ਮਿਨਿਸਟਰ ਤੇ ਉਹ ਪਾਣੀ ਦਾ ਘਿਓ ਬਣਾਊਗਾ, ਮੈਂ ਇਹ ਮੰਤਰਾਲਾ ਲੈ ਲੂੰਗਾ। ਅੱਛਾ, ਤੁਸੀਂ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਕਿ ਯੂ ਆਰ ਦਾ ਮਿਨਿਸਟਰ ਆਫ ਗੋਲਡ, ਤੁਸੀਂ ਕੈਨੇਡਾ ਦੇ ਵਿੱਚ ਮੀਂਹ ਦੀ ਬਾਰਿਸ਼, ਸੋਨੇ ਦੀ ਬਾਰਿਸ਼ ਕਰਾ ਦੋਗੇ। ਤੁਸੀਂ ਇੱਕ ਕਾਨੂੰਨ ਦੇ ਮੰਤਰੀ ਬਣਨਾ ਤਿਆਰ ਕਰਦੇ ਹੋ, ਤੁਹਾਡੀ $10,00,000 ਤਨਖਾਹ ਹੋਏਗੀ ਡਾਲਰ ਸਾਲ ਦੀ। ਦੱਸੋ ਮੈਨੂੰ ਇਹ ਕਾਨੂੰਨ ਲੈ ਸਕਦੇ ਹੋ ਤੁਸੀਂ? ਹਾਂ, ਇੱਕ ਹੋਰ ਕਾਨੂੰਨ ਮੈਂ ਦੇ ਦਿੰਦਾ ਕਿ ਪਾਣੀ ਉੱਪਰ ਨੂੰ ਜੜੂਗਾ ਪਹਾੜਾਂ ਨੂੰ। ਮਿਨਿਸਟਰ ਆਫ ਵਾਟਰ ਐਲੀਵੇਟਿੰਗ ਟੂ ਦਾ ਹਿਲ ਟੋਪ ਐਂਡ ਤਨਖਾਹ $1,00,000,000। ਬਣ ਜਾਓਗੇ ਮੰਤਰੀ ਉਹਦੇ, ਜਿਹੜਾ ਕੰਮ ਹੋਣੇ ਨਹੀਂ ਜਵਾਬ ਦੇ ਦੋਗੇ, ਹੋ ਹੀ ਨਹੀਂ ਸਕਦਾ। ਮਿਨਿਸਟਰ ਆਫ ਮਰਦਿਆਂ ਨੂੰ ਜਿਉਂਦਾ ਕਰਨਾ, ਇਹ ਮਿਨਿਸਟਰੀ ਲੈ ਲਓਗੇ ਤੁਸੀਂ? ਕੋਈ ਵੀ ਨਹੀਂ ਲਊਗਾ। ਜਿਹੜਾ ਕੰਮ ਹੋ ਹੀ ਨਹੀਂ ਸਕਦਾ ਫਿਰ ਤੁਸੀਂ ਲੈਂਦੇ ਕਾਹਤੋਂ? ਜੇ ਤੁਸੀਂ ਆਰਥਿਕ ਸੁਧਾਰ ਨਹੀਂ ਕਰ ਸਕਦੇ, ਲੋਕਾਂ ਦੇ ਜੀਵਨ ਨੂੰ ਬੈਟਰ ਨਹੀਂ ਕਰ ਸਕਦੇ, ਤੇ ਫਿਰ ਝੂਠੇ ਸੱਚੇ ਕਾਨੂੰਨ ਬਣਾਉਣ ਦਾ ਕੀ ਫਾਇਦਾ? ਹੁਣ ਵੇਕੈਂਟ ਕਾਨੂੰਨ ਬਣਾਤਾ, ਜੇ ਤਕੜੇ ਬੰਦੇ ਦੀ ਬਿਲਡਿੰਗ ਖਾਲੀ ਹੈ, ਜਾਗ ਦੇ ਚਾਟਾ ਮਾਰਦਾ ਅਗਲਾ ਕੰਨ ਤੇ ਜੜ ਚ, ਦੌੜ ਜਾਏ ਤੂੰ, ਤੈਨੂੰ ਬਣਾਵਾਂ, ਤੈਨੂੰ ਕਾਨੂੰਨ ਮੰਤਰੀ, ਤੇ ਨਾਲੇ ਤੈਨੂੰ ਸੰਤਰੀ, ਤੇ ਨਾਲੇ ਪੁਲਿਸ ਵਾਲਾ। ਕਾਨੂੰਨ ਕਨਾ ਤਾਂ ਆਪਣੇ ਛੋਟੇ ਮੋਟੇ ਲੋਕਾਂ ਵਾਸਤੇ ਹੁੰਦੇ ਆ ਬਾਈ ਸਾਹਿਬ, ਸਰਦਾਰ ਦੀ ਤਾਂ ਪੁੱਛ ਨੀ ਨੀਵੀਂ ਹੁੰਦੀ। ਮਾਰਨ ਆਇਆ ਗੱਲਾਂ ਕਾਨੂੰਨ ਦੀਆਂ ਤੂੰ। ਹੁਣ ਇੱਥੇ ਮੈਰੀ ਵਾਕਰ ਆਪਣਾ ਇੱਕ ਕਿੱਸਾ ਦੱਸ ਰਹੇ ਆ। ਉਹ ਕਹਿੰਦੀ ਉਹ ਇੱਕ ਘਰ ਚ ਰਹਿੰਦੀ ਹੈ, ਆਪਣੇ ਘਰ ਚ ਰਹਿੰਦੀ ਹੈ। 2022 ਦੇ ਵਿੱਚ ਇਹਨਾਂ ਨੇ ਕਾਨੂੰਨ ਬਣਾਤਾ ਕਿ ਜੇ ਕੋਈ ਵੇਕੈਂਟ ਘਰ ਹੈ ਤੇ ਉਹਦੇ ਉੱਤੇ $2,500 ਦਾ ਜੁਰਮਾਨਾ ਹੋਊਗਾ। ਠੀਕ ਹੈ ਜੀ, $2,500 ਉਹਨੂੰ ਟੈਕਸ ਦੇਣਾ ਪੈ ਰਿਹਾ। ਇਹ ਕਹਿੰਦੀ ਵੀ 2022 ਚ ਕਾਨੂੰਨ ਆਇਆ, ਆਨਲਾਈਨ ਇਹਨੇ ਰਜਿਸਟਰ ਕਰਤਾ ਵੀ ਹਾਂ ਆਹ ਨੰਬਰ ਦਾ ਮੇਰਾ ਘਰ ਆ ਤੇ ਮੈਂ ਇੱਥੇ ਰਹਿਣੀ ਹੈ। ਅਗਲੇ ਸਾਲ ਉਹ ਰਿਨਿਊ ਕਰਨਾ ਭੁੱਲ ਗਈ। ਹੁਣ ਤੁਸੀਂ ਇੱਕ ਗੱਲ ਦੇਖੋ ਕਿ ਰਿਨਿਊ ਤਾਂ ਕਰ ਦੇਣਾ ਚਾਹੀਦਾ ਸੀ, ਤੂੰ ਰਿਮਾਇੰਡਰ ਲਾ ਲਾ। ਹੁਣ ਤੁਸੀਂ ਇੰਸ਼ੋਰੈਂਸ ਦਾ ਰਿਮਾਇੰਡਰ ਲਾਓ, ਇਹਦਾ ਰਿਮਾਇੰਡਰ ਲਾਓ, ਤੁਹਾਡੇ ਆਲੇ ਦੁਆਲੇ ਇਹਨਾਂ ਨੇ 100 ਕੁ ਚੀਜ਼ ਰੱਖਤੀ, ਬਾਕੀ ਜ਼ਿੰਦਗੀ ਵੀ ਜਿਉਣੀ ਹੈ, ਪਿਆਰ ਮੁਹੱਬਤ ਵੀ ਕਰਨਾ, ਬੱਚੇ ਵੀ ਪਾਲਣੇ, ਬੱਚਿਆਂ ਦੀ ਜ਼ਿੱਦ ਵੀ ਪੂਰੀ ਕਰਨੀ ਹੈ। ਬੱਚੇ ਨੇ ਕਹਿਣਾ ਮੈਂ ਤਾਂ ਰੋਣਾ, ਮੈਨੂੰ ਤਾਂ ਕੁੱਜਾ ਚਾਹੀਦਾ, ਪਾਪਾ ਨੇ ਕੁੱਜਾ ਲਿਆ ਕੇ ਦੇਤਾ। ਬੱਚਾ ਕਹਿੰਦਾ ਨਹੀਂ 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 ਨਹੀਂ, ਮੈਂ ਨਹੀਂ ਮੰਨੂਗਾ, ਮੁਝੇ ਤਾਂ ਹਾਥੀ ਚਾਹੀਏ, ਪਾਪਾ ਹਾਥੀ ਵੀ ਲੈ ਕੇ ਆ ਗਿਆ। ਬੱਚਾ ਰੋ ਰਿਹਾ ਵੀ ਨਹੀਂ, ਹੁਣ ਕੁੱਜੇ ਨੂੰ, ਕੁੱਜੇ ਦੇ ਵਿੱਚ ਹਾਥੀ ਨੂੰ ਪਾਓ। ਹੁਣ ਜਿਹੜੇ ਮਾਂ ਪਿਓ ਆਪਣੇ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਜ਼ਿੱਦਾਂ ਕਿ ਮੈਂ ਬੂਟ ਨਹੀਂ ਪਾਉਣੇ ਹੈ, ਮੈਂ ਸਵਾਟਰ ਪਾ ਕੇ ਬਾਹਰ ਨਹੀਂ ਜਾਣਾ, ਪਾਪਾ ਮੈਂ ਜੈਕਟ ਨਹੀਂ ਪਾਉਣੀ, ਉਸ ਪਾਪਾ ਨੇ ਇੰਸ਼ੋਰੈਂਸ ਵੀ ਭਰਨੀ ਹੈ, ਉਹਨੂੰ ਦੂਜੇ ਪਿਲਰ ਨੂੰ ਵੀ ਯਾਦ ਰੱਖਣਾ, ਉਹ ਇਹ ਭੁੱਲੇ ਗਿਆ ਵੀ ਉਹਨੂੰ ਇਹ ਦੱਸਣਾ ਜ਼ਰੂਰੀ ਹੈ ਵੀ ਇਸ ਘਰ ਚੋਂ ਰਹਿ ਰਿਹਾ। ਊਂ ਸਰਕਾਰ ਹਰ ਚੀਜ਼ ਤੇ ਨਿਗਾਹ ਰੱਖਦੀ ਹੈ, ਪਰ ਇਹ ਨਹੀਂ ਪਤਾ ਵੀ ਉਸ ਘਰ ਚ ਬੰਦਾ ਰਹਿੰਦਾ ਕਿ ਨਹੀਂ ਰਹਿੰਦਾ, ਉਹਦਾ ਕੋਈ ਮੈਕਨਿਜ਼ਮ ਨਹੀਂ ਹੈ। ਉਹ ਕਹਿੰਦੀ ਮੈਂ ਰਜਿਸਟਰ ਕਰਨਾ ਭੁੱਲ ਗਈ, ਆਨਲਾਈਨ ਕੋਈ ਰਿਮਾਇੰਡਰ, ਕੋਈ ਚਿੱਠੀ ਨਹੀਂ ਆਈ ਵੀ ਆਈ ਸੀ ਡਾਕ, ਓਹੋ ਅੱਛਾ ਆ ਰਹਿੰਦਾ ਸੀ। ਔਰ ਇੰਨੀਆਂ ਚਿੱਠੀਆਂ ਤੁਹਾਡੇ ਘਰਾਂ ਚ ਆਉਂਦੀਆਂ ਨੇ, ਬੈਂਕਾਂ ਦਾ ਇੱਕ ਬੜੀ ਚਲਾਕੀ ਦਾ ਕੰਮ ਹੈ, ਤੁਹਾਡੇ ਘਰੇ ਨਾ ਪ੍ਰਮੋਸ਼ਨਲ ਲੈਟਰ ਪਾਈ ਜਾਣਗੇ ਉਹ ਕਿ ਆਹ ਨਵੀਂ ਸਕੀਮ ਆ ਗਈ ਹੈ, ਨਵਾਂ ਕ੍ਰੈਡਿਟ ਕਾਰਡ ਆ ਗਿਆ, ਆਪਾਂ ਬੈਂਕ ਦੀ ਚਿੱਠੀ ਦੇਖਦੇ ਹਾਂ, ਖੋਲੀ ਦੀ ਆ ਦੇਖੀਦਾ, ਐਵੇਂ ਆ ਪਾਗਲ ਪਾੜ ਕੇ ਸਿੱਟਤੀ, ਫੇਰ ਆਈ, ਫੇਰ ਪਾੜ ਕੇ ਸਿੱਟਤੀ, ਫੇਰ ਆਈ। ਇਆਂ ਜੇ ਜਦੋਂ 100-50 ਚਿੱਠੀਆਂ ਆਉਂਦੀਆਂ ਹੈ, ਤੁਹਾਡੀ ਚਿੱਠੀ ਇਗਨੋਰ ਕਰਨ ਦੀ ਟੈਂਡੈਂਸੀ ਵੱਧ ਜਾਂਦੀ ਹੈ, ਤੇ ਕਈ ਵਾਰ ਤੇ ਇਹ ਹੁੰਦਾ ਕਿ ਯਾਰ ਲਿਫਾਫਾ ਮਾੜਾ ਜਿਹਾ ਦੇਖਿਆ ਤੇ ਪਾੜਤਾ, ਉਹਦੇ ਤੀਜੇ ਪੇਜ ਤੇ ਕੋਈ ਗੱਲ ਲਿਖੀ ਹੋਈ ਹੁੰਦੀ ਹੈ। ਹੁਣ ਸਾਰਾ ਤਾਂ ਤੁਸੀਂ ਪੜ੍ਹ ਹੀ ਨਹੀਂ ਸਕਦੇ ਵੀ ਇਹ ਤਾਂ ਫਜ਼ੂਲ ਲੈਟਰ ਆਇਆ ਹੋਣਾ, ਆਹ ਤਾਂ ਪ੍ਰਮੋਸ਼ਨ ਲੈਟਰ ਹੈ, ਪ੍ਰਮੋਸ਼ਨ ਲੈਟਰ ਹੈ, ਪ੍ਰਮੋਸ਼ਨ ਹੈ। ਤੁਹਾਨੂੰ ਜੇ ਮੈਂ ਫਸਾਉਣਾ, ਮੈਂ ਇਹੋ ਜਿਹੇ 50 ਪ੍ਰਮੋਸ਼ਨ ਲੈਟਰ ਪਾ ਕੇ 51ਵੇਂ ਪ੍ਰਮੋਸ਼ਨ ਲੈਟਰ ਦੇ ਤੀਜੇ ਪੇਜ ਤੇ ਇੱਕ ਸ਼ਰਤ ਪਾ ਦੂੰਗਾ, ਜਿਹੜੀ ਤੁਸੀਂ ਪਹਿਲਾਂ ਵਾਲੀ ਇਗਨੋਰ ਕਰਨ ਦੀ ਟੈਂਡੈਂਸੀ ਜੇ ਇਗਨੋਰ ਕਰ ਜਾਓਗੇ, ਬਿਕੋਜ਼ ਆਈ ਹੈਵ ਮੇਡ ਯੂ ਹੈਬਿਚੁਅਲ ਕਿ ਤੁਹਾਡੀ ਇਹ ਜਿਹੜੀ ਸਰਸਰੀ ਨਜ਼ਰ ਆ ਜੇ ਬੈਂਕ ਦੀ ਚਿੱਠੀ ਤੇ। ਜਦੋਂ ਉਹ ਸਰਸਰੀ ਚਿੱਠੀ ਆ ਗਈ, ਮੇਰੇ ਨਾਲ ਹੋਇਆ, ਮੇਰੀ ਮੋਰਗੇਜ ਚੱਲਦੀ ਸੀ, ਮੇਰਾ ਮਕਾਨ ਕਿਰਾਏ ਤੇ ਸੀ ਪਿਛਲੇ 3 ਸਾਲਾਂ ਤੋਂ, ਮੈਂ ਇੱਥੇ ਆ ਗਿਆ, ਉਹ ਆਇਆ ਕਰੇ ਚਿੱਠੀ ਬੈਂਕ ਵਾਲੀ ਦੀ, ਉਹ ਰੱਖਿਆ ਕਰੇ 15-20 ਚਿੱਠੀਆਂ ਇਕੱਠੀਆਂ ਕਰਕੇ ਮੇਰੀ ਕਿਰਾਏਦਾਰ ਨਹੀਂ ਕਦੇ ਨਾ ਕਦੇ ਭੇਜ ਦਿਆ ਕਰੇ।